गुरु नानक पद पंकज पंकज बंदन सिमरो गुर अमरदास हृदय नित त्यावो हृदय श्री गुरु रामदास गुण गुरुवर जन विघ्नन के हर गोविंद शुभ मत श्री हर राय नमो कर जोरी नमो श्री हर कृष्ण मनाऊं तेग बहादुर परम वाहिगुरु परम श्री गुरु गोविंद सिंह तरों तरा पर पुन पुन बंदों बार बार एकंकार सतगुरु तेह प्रसाद वाहे गुरु जी की फतेह बिघ्न विनाशन श्री नानक परशोत्तम परम परावर नाथ युगल चरण मम बंदना तर पर तर कर माथ जा मह अमृत ज्ञान है मानक भगत वैराग गुरु ग्रंथ साहिब उदद बंदों कर अनुराग जजन भजन मम खालसा खालसा पूज बेजोग दास गोबिंद फते खालसा दरस परस मिटे सोग आत्म रस जो जानही सो है खालस देव प्रभ मह मो मह तास मह रंचक नाहिन पेव मो कुछ रह शास्त्र खाट पिंग गिरन चढ़ जाए अंध लख बदरो सुना जो काल कृपा कराए कहां बुद्ध प्रभ तुच्छ हमारी बर्न सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दोहेरा इसी रीत नित प्रत गमन करत गुरु महाराज मारवाड़ के देश में पहुंचे गरीब निवाज
वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੋ। ਐਸੇ ਗਰੀਬ ਨਿਵਾਜ ਸਤਿਗੁਰਾਂ ਦੇ ਪਵਿੱਤਰ ਚਰਣਾਂ ਵਿੱਚ ਔਰ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਕਲਗੀਧਰ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਚਲਦਿਆਂ ਚਲਦਿਆਂ ਪੁਸ਼ਕਰ ਪਹੁੰਚੇ ਹਨ। ਪੁਸ਼ਕਰ ਚਰਨ ਪਾ ਕੇ ਜੋ ਬ੍ਰਹਮਾ ਦਾ ਤੀਰਥ ਹੈ ਇੱਥੇ ਆਪਣੇ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ ਹੈ। ਪੁਸ਼ਕਰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ ਜਿੱਥੇ ਜਗਤ ਗੁਰੂ ਬਾਬਾ ਜੀ ਨੇ ਸਿੱਧਾਂ ਨਾਲ ਚਰਚਾ ਕੀਤੀ। ਇਹ ਬਚਨ ਗੁਰੂ ਕਲਗੀਧਰ ਜੀ ਨੇ ਖਾਲਸੇ ਨੂੰ ਸੁਣਾਇਆ। ਉਸੇ ਜਗ੍ਹਾ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ। ਉੱਥੇ ਪਾਤਸ਼ਾਹੀ ਪਹਿਲੀ ਤੇ ਦਸਵੀਂ ਇਹ ਸਥਾਨ ਅੱਜ ਸੁਭਾਏਮਾਨ ਹੈ। ਪੁਸ਼ਕਰ ਦੇ ਲੋਕਾਂ ਨੂੰ ਮਹਾਰਾਜ ਜੀ ਨੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਖਾਲਸੇ ਨੂੰ ਵੇਖ ਕੇ ਇੱਕ ਨਵਾਂ ਰੂਪ ਨਵਾਂ ਸਰੂਪ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਨੇ, ਕਹਿੰਦੇ ਜੀ ਇਹ ਕਿਹੜਾ ਪੰਥ ਹੈ? ਮਹਾਰਾਜ ਜੀ ਕਹਿੰਦੇ ਹਿੰਦੂਆਂ ਮੁਸਲਮਾਨਾਂ ਤੋਂ ਨਿਆਰਾ ਪੰਥ, ਤੀਸਰਾ ਪੰਥ ਖਾਲਸਾ ਪੰਥ ਹੈ। ਆਉਣ ਵਾਲੇ ਸਮੇਂ ਵਿੱਚ ਇਹ ਖਾਲਸਾ ਪੰਥ ਵਧੇਗਾ, ਹਾਲੇ ਤਾਂ ਬੀਜ ਮਾਤਰ ਰੂਪ ਚ ਪ੍ਰਗਟ ਹੋਇਆ। ਤੋ ਇਹਨਾਂ ਨੇ ਜਾਣਿਆ ਕਿ ਦਸਵੇਂ ਪਾਤਸ਼ਾਹ ਸਰਬ ਕਲਾ ਸਮਰੱਥ ਦੇਵ ਨੇ, ਤੋ ਸਤਿਗੁਰਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ ਜੋ ਜ਼ੁਲਮ ਤੇ ਜ਼ਾਲਮ ਦੇ ਵਰ ਖਿਲਾਫ ਲੜਨ ਵਾਲਾ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਪੁਸ਼ਕਰ ਵਿਖੇ ਕੁਝ ਸਮਾਂ ਬਤੀਤ ਕੀਤਾ ਹੈ। ਪੁਸ਼ਕਰ ਤੋਂ ਮਹਾਰਾਜ ਜੀ ਚਾਲਾ ਪਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਹਿਬੇ ਕਮਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਇਸੀ ਰੀਤ ਨਿਤ ਪ੍ਰਤ ਗਮਨ ਕਰਤ ਗੁਰੂ ਮਹਾਰਾਜ।
ਇਸੇ ਰੀਤ ਨਾਲ ਨਿਤਾ ਪ੍ਰਤੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਗਮਨ ਕਰ ਰਹੇ ਨੇ। ਪੁਸ਼ਕਰ ਤੋਂ ਚੱਲ ਕੇ ਮਹਾਰਾਜ ਜੀ ਨੇ ਅੱਗੇ ਚਾਲਾ ਪਾਇਆ ਹੈ।
ਮਾਰਵਾੜ ਕੇ ਦੇਸ਼ ਮੈਂ ਪਹੁੰਚੇ ਗਰੀਬ ਨਿਵਾਜ,
ਗਰੀਬ ਨਿਵਾਜ ਸਤਿਗੁਰੂ ਜੀ ਚੱਲਦਿਆਂ ਚੱਲਦਿਆਂ ਮਾਰਵਾੜ ਦੇ ਇਲਾਕੇ ਚ ਪਹੁੰਚੇ ਨੇ। ਮਾਰਵਾੜ ਦਾ ਇਲਾਕਾ ਜਿਹਨੂੰ ਅੱਜ ਕੱਲ ਆਪਾਂ ਰਾਜਸਥਾਨ ਦਾ ਇਲਾਕਾ ਕਹਿੰਦੇ ਹਾਂ, ਇਹ ਮਾਰਵਾੜ ਦਾ ਇਲਾਕਾ ਸੀ ਪੁਰਾਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਮਾਰਵਾੜ ਦੇ ਇਲਾਕੇ ਚ ਪਹੁੰਚੇ ਹਨ।
ਪੁਰ ਨਰਾਇਣਾ ਪਹੁੰਚੇ ਜਾਏ,
ਚੱਲ ਕੇ ਮਹਾਰਾਜ ਜੀ ਨਰਾਇਣਾ ਆਏ ਹਨ। ਨਰਾਇਣਾ ਨਗਰ ਹੈ ਜੈਪੁਰ, ਜੋ ਰਾਜਸਥਾਨ ਦਾ ਪ੍ਰਸਿੱਧ ਨਗਰ ਹੈ। ਜੈਪੁਰ ਤੋਂ ਤਕਰੀਬਨ 60 ਕਿਲੋਮੀਟਰ ਦੀ ਵਾਟ ਦੇ ਉੱਤੇ ਅਸਥਾਨ ਹੈ ਨਰਾਇਣਾ। ਉੱਥੇ ਅੱਜ ਕੱਲ੍ਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਥਾਨ, ਜੋ ਦਾਦੂ ਦੀਨ ਦਿਆਲੇ ਦਿਆਲ ਜਿਹੜੇ ਦਿਉਰੇ ਦੇ ਉੱਤੇ ਮਹਾਰਾਜ ਜੀ ਦਾ ਸਥਾਨ ਤਾਂ ਹੈ, ਪਰ ਉੱਥੇ ਗੁਰੂ ਸਾਹਿਬ ਦੀ ਯਾਦਗਾਰ ਨਹੀਂ ਹੈ। ਯਾਦਗਾਰ ਥੋੜੀ ਜਿਹੀ ਹਟਮੀ ਕਰਕੇ ਸਿੰਘਾਂ ਨੇ ਬਣਾਈ ਹੈ। ਤੋ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਨਰਾਇਣੇ ਪਹੁੰਚੇ ਹਨ।
ਜੈਨ ਦਾਦੂ ਦੁਆਰਾ ਕਹਿਲਾਏ,
ਜਿੱਥੇ ਦਾਦੂ ਦੁਆਰਾ ਹੈ ਨਰਾਇਣੇ ਦੇ ਵਿੱਚ। ਦਾਦੂ ਦੀਨ ਦਿਆਲ ਜੀ ਬੜੀ ਉੱਚੀ ਅਵਸਥਾ ਦੇ ਮਹਾਂਪੁਰਖ ਹੋਏ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ, ਤੇ ਸਤਿਗੁਰਾਂ ਦੇ ਘਰ ਦੇ ਨਾਲ ਇਹਨਾਂ ਦਾ ਪਿਆਰ ਵੀ ਰਿਹਾ ਦਾਦੂ ਦੀਨ ਦਿਆਲ ਜੀ ਦਾ। ਇਹਨਾਂ ਦੀ ਬਾਣੀ ਵੀ ਲਿਖੀ ਹੋਈ ਮਿਲਦੀ ਹੈ, ਤੇ ਇਸ ਮਹਾਤਮਾ ਦੀ ਬਾਣੀ ਤੋਂ ਉਗਾਹੀ ਮਿਲਦੀ ਹੈ ਕਿ ਗੁਰੂ ਘਰ ਦੇ ਨਾਲ ਇਸ ਦਾ ਸੰਬੰਧ ਸੀ। ਤੋ ਦਾਦੂ ਦੀਨ ਦਿਆਲ ਜੀ ਦਾ ਜਿਹੜਾ ਜਨਮ ਸੀ ਉਹ ਅਹਿਮਦਾਬਾਦ ਦਾ ਸੀ, ਅਹਿਮਦਾਬਾਦ ਦਾ ਇਹਨਾਂ ਦਾ ਜਨਮ ਸੀ। ਤੋ ਇੱਥੇ ਦਾਦੂ ਦੀਨ ਦਿਆਲ ਦਾ ਦਿਉਰਾ ਹੈ, ਭਾਵ ਇੱਥੇ ਇਹਨਾਂ ਨੇ ਸਰੀਰ ਛੱਡਿਆ ਸੀ ਦਾਦੂ ਦੀਨ ਦਿਆਲ ਜੀ ਨੇ ਨਰਾਇਣੇ ਨਗਰ ਦੇ ਵਿੱਚ, ਜੋ ਪ੍ਰਸਿੱਧ ਸਥਾਨ ਹੈ।
ਅਵਲੋਕਤ ਡੇਰਾ ਪ੍ਰਭ ਕਾਲਾ,
ਕਲਗੀਧਰ ਪਾਤਸ਼ਾਹ ਜੀ ਨਰਾਇਣੇ ਪਹੁੰਚੇ ਨੇ, ਤੇ ਜਿੱਥੇ ਦਾਦੂ ਦੀਨ ਦਿਆਲ ਦਾ ਦਿਉਰਾ ਹੈ ਬਿਲਕੁਲ ਉਹਦੇ ਨੇੜੇ ਸਾਹਮਣੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਸੁੰਦਰ ਜਿਹਾ ਕਹਿ ਥਾਨ ਵਿਸਾਲਾ,
ਬੜੀ ਸੋਹਣੀ ਜਗ੍ਹਾ ਹੈ, ਰਮਣੀਕ ਜਗ੍ਹਾ ਹੈ, ਚਾਰੇ ਪਾਸੇ ਬੜਾ ਸੋਹਣਾ ਮਾਹੌਲ ਹੈ। ਤੋ ਸਤਿਗੁਰਾਂ ਨੂੰ ਇਹ ਜਗ੍ਹਾ ਬੜੀ ਪਸੰਦ ਆਈ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ ਪਸੰਦ ਕਰਦਿਆਂ ਇੱਥੇ ਉਤਾਰਾ ਕੀਤਾ।
ਉਤਰ ਤੁਰੰਗ ਤੇ ਥਿਰੇ ਗੁਸਾਈ,
ਜਗਤ ਦੇ ਮਾਲਕ ਗੁਸਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ। ਘੋੜੇ ਤੋਂ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜਾਅ ਕੀਤਾ ਹੈ। ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਨਾਲ ਜਿਹੜੇ ਸੂਰਮੇ ਬਹਾਦਰ ਯੋਧੇ ਸਨ ਉਹ ਸਾਰੇ ਇੱਥੇ ਆਣ ਕੇ ਬੈਠੇ ਹਨ, ਉਤਰੇ ਹਨ।
ਸਨੇ ਸਭ ਆਏ ਬਹੀਰ,
ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੀਰ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜਿਹੜੇ ਹੋਰ ਸਿੰਘ ਸੂਰਮੇ ਬਹਾਦਰ ਯੋਧੇ ਨੇ ਉਹ ਵੀ ਚਲਦਿਆਂ ਚਲਦਿਆਂ ਆ ਪਹੁੰਚੇ ਹਨ।
ਉਤਰ ਪਰੇ ਹੋਈ ਬਹੁ ਪੀਰ,
ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਉਤਰੇ ਨੇ, ਮਹਾਰਾਜ ਜੀ ਦਾ ਵਹੀਰ ਆਣ ਕੇ ਉਤਰਿਆ। ਬਹੁਤ ਜ਼ਿਆਦਾ ਭਾਰੀ ਇਕੱਠ ਹੋ ਗਿਆ, ਮਹਾਰਾਜ ਜੀ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਵੀ ਸਨ, ਕਈ ਸਾਧੂਆਂ ਦੇ ਮੰਡਲੀਆਂ ਸਨ, ਉਹ ਸਾਰੇ ਉਤਰੇ ਨੇ ਨਰਾਇਣੇ ਦਾਦੂ ਦੀਨ ਦਿਆਲ ਦੇ ਦਿਉਰੇ ਦੇ ਸਾਹਮਣੇ, ਤੇ ਬਹੁਤ ਭੀੜ ਹੈ, ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਸਿੱਖ ਹਨ।
ਘੋੜੇ
ਸਨ ਸੈਂਕੜੇ, ਤੇ ਘੋੜਿਆਂ ਦੀ ਹਰੇਖਾ ਹੁੰਦੀ ਹੈ, ਘੋੜੇ ਹਿਣਕਦੇ ਨੇ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਉਂਦੀ ਹੈ।
ਮੇਕਨ ਸ਼ਬਦੀ ਉਠਾਲਾ,
ਔਰ ਅਨਕ ਪ੍ਰਕਾਰ ਦੀ ਆਵਾਜ਼ ਆਉਂਦੀ ਹੈ ਉਹਨਾਂ ਦੇ ਹਿਣਕਣ ਦੀ, ਪੈਰਾਂ ਦੇ ਜਦੋਂ ਘੋੜੇ ਪੈਰ ਮਾਰਦੇ ਨੇ ਜ਼ਮੀਨ ਤੇ, ਪੌੜ ਮਾਰਦੇ ਨੇ ਉਦੋਂ ਵੀ ਆਵਾਜ਼ ਆਉਂਦੀ ਹੈ। ਮੇਖਾਂ ਗੱਡੀਆਂ ਜਾ ਰਹੀਆਂ ਨੇ, ਕਿੱਲੇ ਗੱਡੇ ਜਾ ਰਹੇ ਨੇ ਘੋੜਿਆਂ ਨੂੰ ਬੰਨਣ ਵਾਸਤੇ।
ਕਿਤਕ ਬਿਲੋਕਤ ਦਾਦੂ ਦੁਆਰਾ,
ਜਦੋਂ ਕਿੱਲੇ ਗੱਡਦੇ ਨੇ ਉਦੋਂ ਵੀ ਆਵਾਜ਼ ਆਉਂਦੀ ਹੈ। ਕਈ ਸਿੰਘ ਵੇਖਦਿਆਂ ਵੇਖਦਿਆਂ ਜਿਹੜਾ ਦਾਦੂ ਦੀਨ ਦਿਆਲ ਦਾ ਦਿਉਰਾ ਹੈ ਉਹ ਵੇਖਣ ਵਾਸਤੇ ਕੋਲ ਚਲੇ ਗਏ, ਉਸ ਦਿਉਰੇ ਨੂੰ ਵੇਖਣ ਲਈ ਕੋਲ ਚਲੇ ਗਏ।
ਕੋ ਤ੍ਰਿਣ ਈਂਧਨ ਲੈਣ ਪਦਾਰਾ,
ਕੋਈ ਸਿੰਘ ਜਿਹੜੇ ਸਨ ਉਹ ਘੋੜਿਆਂ ਵਾਸਤੇ ਘਾਹ ਲੈਣ ਲਈ, ਪੱਠੇ ਲੈਣ ਵਾਸਤੇ, ਦਾਣਾ ਲੈਣ ਵਾਸਤੇ ਚਲੇ ਗਏ।
ਤਹਾਂ ਜੈਤ ਸਾਹਿਬ ਮਹੰਤ,
ਖਾਲਸਾ ਜੀ ਦਾਦੂ ਦੀਨ ਦਿਆਲ ਦੇ ਇਸ ਦਿਉਰੇ ਦਾ ਇੱਕ ਮਹੰਤ ਸੀ ਉਸ ਵੇਲੇ, ਭਾਈ ਜੈਤ ਸਾਹਿਬ, ਜੈਤ ਰਾਮ ਵੀ ਇਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ। ਜੈਤ ਰਾਮ ਨਾਮ ਦਾ ਮਹੰਤ ਸੀ ਉਸ ਵੇਲੇ ਇਸ ਦਿਉੜੇ ਤੇ ਜੋ ਇਥੋਂ ਦੀ ਸਾਰੀ ਜਿੰਮੇਵਾਰੀ ਸੰਭਾਲਦਾ ਹੈ।
ਸ਼ਾਂਤ ਰੂਪ ਸ਼ਬਦ ਮਤਵੰਤ,
ਸ਼ਾਂਤ ਰੂਪ ਹੈ ਜੈਤ ਰਾਮ, ਅਜਮਤਵਾਨ ਵੀ ਹੈ, ਕਰਾਮਾਤੀ ਵੀ ਹੈ ਔਰ ਸ਼ਾਂਤੀ ਵਾਲਾ ਸੁਭਾਅ ਹੈ ਜੈਤ ਰਾਮ ਦਾ, ਚੰਗਾ ਸਾਧਕ ਵੀ ਹੈ, ਸਾਧਨਾ ਕਰਨ ਵਾਲਾ ਹੈ।
ਸਾਧੂ ਸੈਂਕੜੇ ਦਾਦੂ ਮੰਗ ਕੇ,
ਜਿਹੜੇ ਦਾਦੂ ਪੰਥੀ ਹੋਰ ਸਾਧੂ ਨੇ ਉਹ ਸੈਂਕੜਿਆਂ ਦੀ ਗਿਣਤੀ ਵਿਚ ਇੱਥੇ ਰਹਿੰਦੇ ਸੀ,
ਰਹਿ ਪਰਲੋਕ ਸਾਧਨੇ ਲੱਗ ਕੇ
ਉਹ ਇੱਥੇ ਰਹਿੰਦੇ ਸਨ ਦਾਦੂ ਦੀਨ ਦਿਆਲ ਦਿਉੜੇ ਤੇ ਆਪਣਾ ਪਰਲੋਕ ਸਵਾਰਨ ਵਾਸਤੇ ਸਾਧਨਾ ਸਾਧਦੇ ਨੇ, ਤਪੱਸਿਆ ਕਰਦੇ ਨੇ, ਬੰਦਗੀ ਕਰਦੇ ਨੇ।
ਕਰਨ ਇਸ਼ਨਾਨ ਬਿਤੀ ਕੋ ਰੋਕਣ,
ਇਸ਼ਨਾਨ ਪਾਨ ਕਰਨਾ, ਆਪਣੀਆਂ ਬਿਰਤੀਆਂ ਦੀ ਸਾਧਨਾ ਕਰਕੇ ਬਿਰਤੀਆਂ ਨੂੰ ਰੋਕਣਾ, ਮਨ ਬਿਰਤੀਆਂ ਤੇ ਕਾਬੂ ਪਾਉਣਾ, ਇੰਦਰੀਆਂ ਤੇ ਕਾਬੂ ਪਾਉਣਾ, ਏਦਾਂ ਦੀ ਸਾਧਨਾ ਜਿਹੜੇ ਇਹ ਸਾਧੂ ਨੇ ਇੱਥੇ ਦਾਦੂ ਦੀਨ ਦਿਆਲ ਪੰਥੀ ਦੇ ਉਹ ਸਾਧੂ ਆਪਣੀ ਸਾਧਨਾ ਵਿਚ ਲੱਗੇ ਹੋਏ ਹਨ।
ਇੱਕ ਰੂਪ ਸਭ ਲੋਕ ਬਿਲੋਕਨ,
ਇੱਕੋ ਰੂਪ ਸਾਰਿਆਂ ਵਿਚ ਵੇਖਣ ਵਾਸਤੇ ਕਿ ਇੱਕ ਆਤਮਾ ਹੀ ਸਾਰਿਆਂ ਵਿਚ ਵਿਆਪਕ ਹੈ, ਇੱਕ ਆਤਮਾ ਹੀ ਜ਼ਰੇ ਜ਼ਰੇ ਕਣ ਕਣ ਦੇ ਵਿਚ ਵਿਆਪਕ ਹੈ ਇਹ ਜਾਣਨ ਵਾਸਤੇ।
ਦਇਆ ਛਿਮਾ ਤੇਜ ਸੰਤੋਖ,
ਔਰ ਦਇਆ ਛਿਮਾ ਧੀਰਜ ਸੰਤੋਖ ਇਹ ਜਿਹੜੀਆਂ ਸ਼ੁਭ ਗੁਣ ਦੀਆਂ ਬਿਰਤੀਆਂ ਹਨ।
ਨਿਰਹੰਕਾਰ ਅਕਾਮ ਅਰੋਖ,
ਹੰਕਾਰ ਤੋਂ ਰਹਿਤ ਹੋਣਾ, ਕਾਮਨਾ ਤੋਂ ਰਹਿਤ ਹੋਣਾ, ਰੋਸ ਦੀ ਬਿਰਤੀ ਤੋਂ ਰਹਿਤ ਹੋਣਾ, ਏਦਾਂ ਦੇ ਸ਼ੁਭ ਗੁਣਾਂ ਨੂੰ ਇਹ ਸਾਧੂ ਧਾਰਨ ਕਰਦੇ ਨੇ ਜਿਹੜੇ ਦਾਦੂ ਦੀਨ ਦਿਆਲੀ ਪੰਥੀ ਹਨ।
ਦਾਦੂ ਸੁੰਦਰ ਗਿਰਾ ਬਣਾਏ, ਬੈਠੇ ਪਟਲਕ ਤੱਕ ਮਨ ਲਾਏ।
ਦਾਦੂ ਦੀਨ ਦਿਆਲ ਜੀ ਨੇ ਬਹੁਤ ਸੋਹਣੀ ਬਾਣੀ ਉਚਾਰਨ ਕੀਤੀ ਹੋਈ ਹੈ, ਦਾਦੂ ਜੀ ਦੇ ਲਿਖੇ ਹੋਏ ਗ੍ਰੰਥ ਨੇ ਬਾਣੀ ਉਚਾਰਨ ਕੀਤੀ ਹੋਈ ਹੈ। ਇਹ ਜਿਹੜੇ ਦਾਦੂ ਪੰਥੀ ਸਾਧੂ ਹਨ ਇਹ ਸਾਰੇ ਦਾਦੂ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਪੜ੍ਹਦੇ ਨੇ, ਉਸ ਬਾਣੀ ਨੂੰ ਵਿਚਾਰਦੇ ਨੇ ਔਰ ਉਸ ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕਰਦੇ ਹਨ।
ਗੁਰ ਦਲ ਕੋ ਨਰ ਕੋ ਚੱਲ ਗਇਓ,
ਇਹਨੇ ਨੂੰ ਸਤਿਗੁਰੂ ਜੀ ਦੀ ਫੌਜ ਦਾ ਇੱਕ ਸਿੱਖ ਉਹ ਚੱਲਦਾ ਚੱਲਦਾ ਜਿਹੜਾ ਦਾਦੂ ਦੀਨ ਦਿਆਲ ਜੀ ਦਾ ਦਿਓਰਾ ਸੀ ਉਹ ਦਾਦੂ ਜੀ ਦੇ ਦਿਓਰੇ ਨੂੰ ਵੇਖਣ ਵਾਸਤੇ ਕੋਲ ਚਲਾ ਗਿਆ।
ਕਿਸੇ ਮਹੰਤ ਬੂਝ ਤੋਂ ਭਇਓ,
ਤੇ ਮਹੰਤ ਜੈਤ ਰਾਮ ਨੇ ਉਸ ਸਿੱਖ ਨੂੰ ਵੇਖਿਆ ਵੀ ਇਹ ਕੋਈ ਸਿੱਖ ਲੱਗਦਾ ਜਿਹੜਾ ਆਇਆ ਤੇ ਇਹਨਾਂ ਦੇ ਨਾਲ ਬੜੀ ਫੌਜ ਉਤਰੀ ਹੈ, ਕੌਣ ਨੇ ਭਲਾ ਇਹ ਜਾਣਦਾ ਉਹਦੇ ਮਨ ਚ ਫੁਰਨਾ ਹੋਇਆ ਮਹੰਤ ਜੈਤ ਰਾਮ ਦੇ, ਤੇ ਮਹੰਤ ਜੈਤ ਰਾਮ ਉਸ ਸਿੱਖ ਨੂੰ ਪੁੱਛਣ ਲੱਗਾ,
ਗੋਤਿਓ ਕਿਤ ਤੇ ਚਲ ਆਇਓ।
ਕਹਿਣ ਲੱਗਾ ਹਾਂ ਭਾਈ ਦੱਸ ਇਹ ਕੌਣ ਉਤਰਿਆ ਹੋਇਆ, ਕੌਣ ਹਨ ਜਿਨ੍ਹਾਂ ਨੇ ਇੱਥੇ ਉਤਾਰਾ ਕੀਤਾ ਹੈ, ਉਰੇ ਅੱਗੇ ਕਿੱਥੇ ਚੱਲ ਕੇ ਜਾ ਰਹੇ ਨੇ, ਕਿੱਥੋਂ ਚੱਲ ਕੇ ਆਏ ਹਨ,
ਕਿਸ ਕਾਰਜ ਕੋ ਅਗਰ ਸਿਧਾਇਓ,
ਔਰ ਅੱਗੇ ਕਿਸ ਕੰਮ ਵਾਸਤੇ ਜਾ ਰਹੇ ਨੇ, ਪਿੱਛੋਂ ਕਿੱਥੋਂ ਚੱਲ ਕੇ ਆਏ ਹਨ।
ਸੁਣ ਸਗਰੋ ਸੁਪਰ ਸੰਗ ਉਚਾਰਾ, ਸਤਿਗੁਰ ਗੋਬਿੰਦ ਸਿੰਘ ਉਦਾਰਾ।
ਸੁਣ ਕੇ ਉਸ ਸਿੱਖ ਨੇ ਮਹੰਤ ਜੈਤ ਰਾਮ ਨੂੰ ਜਵਾਬ ਦਿੱਤਾ, ਸਾਰਾ ਪ੍ਰਸੰਗ ਦੱਸਿਆ, ਆਖਿਆ ਮਹੰਤ ਜੀ ਇਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹਨ, ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ,
ਔਰ ਆਨੰਦ ਜਿਨ ਕੀ ਰਾਜਧਾਨੀ,
ਇਹਨਾਂ ਦੀ ਰਾਜਧਾਨੀ ਹੈ ਸ੍ਰੀ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ ਇਹਨਾਂ ਦੀ ਰਾਜਧਾਨੀ ਹੈ, ਇਹਨਾਂ ਦਾ ਨਗਰ ਹੈ।
ਵਧਿਓ ਤੁਰਕ ਤੋਂ ਬੈਰ ਮਾਨੇ,
ਔਰ ਉੱਥੇ ਇਹਨਾਂ ਦਾ ਤੁਰਕਾਂ ਦੇ ਨਾਲ ਬੜਾ ਵੱਡਾ ਭਾਰੀ ਵੈਰ ਵਧਿਆ, ਤੁਰਕਾਂ ਦੇ ਨਾਲ ਇਹਨਾਂ ਦਾ ਜੰਗ ਯੁੱਧ ਚੱਲ ਰਿਹਾ ਹੈ।
ਕਈ ਲੱਖ ਯੋਧਾ ਜਿਨ ਕਾਇਓ,
ਐਸੇ ਮਹਾਨ ਸੂਰਮੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਤੁਰਕਾਂ ਦੇ ਦਲ ਦੇ ਸੈਂਕੜੇ ਹਜ਼ਾਰਾਂ ਸੂਰਮੇ ਮਾਰ ਮੁਕਾਏ ਹਨ।
ਬਹੁ ਬਾਰੀ ਸੰਗਰਾਮ ਮਚਾਇਓ,
ਇੱਕ ਵਾਰ ਨਹੀਂ ਕਈ ਵਾਰ ਇਹਨਾਂ ਨੇ ਜੰਗ ਲੜੇ ਨੇ, ਕਈ ਜੰਗਾਂ ਇਹਨਾਂ ਨੇ ਤੁਰਕਾਂ ਦੇ ਨਾਲ ਲੜੀਆਂ ਹਨ।
ਪ੍ਰਥਮ ਆਨੰਦਪੁਰੇ ਰਣ ਭਏ,
ਸਭ ਤੋਂ ਪਹਿਲਾਂ ਇਹਨਾਂ ਨੇ ਭੰਗਾਣੀ ਦਾ ਜੰਗ ਲੜਿਆ ਜੋ ਪਹਾੜੀ ਰਾਜਿਆਂ ਦੇ ਖਿਲਾਫ ਸੀ, ਪਰ ਤੁਰਕਾਂ ਦੇ ਨਾਲ ਜਿਹੜਾ ਜੰਗ ਹੋਇਆ ਪਹਿਲਾਂ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ ਹੈ। ਆਨੰਦਪੁਰ ਸਾਹਿਬ ਜਿਨ੍ਹਾਂ ਨੇ ਪਹਿਲਾਂ ਤੁਰਕਾਂ ਨਾਲ ਵੱਡਾ ਭਾਰੀ ਜੰਗ ਕੀਤਾ ਔਰ ਕਈ ਮਹੀਨੇ ਜੰਗ ਚੱਲਦਾ ਰਿਹਾ,
ਪੁਨ ਚਮਕੌਰ ਤੁਰਕ ਬੋ ਛਏ,
ਉੱਥੋਂ ਇਹ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਆ ਗਏ ਤੇ ਚਮਕੌਰ ਸਾਹਿਬ ਨੂੰ ਆ ਕੇ ਲੱਖਾਂ ਦੀ ਗਿਣਤੀ ਵਿੱਚ 10 ਲੱਖ ਫੌਜ ਨੇ ਘੇਰਾ ਪਾ ਲਿਆ। ਫਿਰ ਚਮਕੌਰ ਸਾਹਿਬ ਦਾ ਜੰਗ ਹੋਇਆ,
ਬਹੁਰੋ ਜੰਗ ਮੁਕਤਸਰ ਪਇਓ,
ਉਥੋਂ ਚਮਕੌਰ ਦਾ ਜੰਗ ਲੜ ਕੇ ਫੇਰੇ ਮੁਕਤਸਰ ਸਾਹਿਬ ਦੇ ਇਲਾਕੇ ਚ ਆ ਗਏ। ਮਾਲਵੇ ਦੇ ਇਲਾਕੇ ਚ ਖਿਦਰਾਣੇ ਦੀ ਢਾਬ ਤੇ ਜੰਗ ਹੋਇਆ।
ਸੋ ਗੁਰ ਅਬ ਆਮਨੀਤ ਕਯੋ,
ਐਸੇ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੁਰਕਾਂ ਨਾਲ ਮਲੇਛਾਂ ਨਾਲ ਜੰਗ ਲੜਦੇ ਹੋਏ ਹੁਣ ਇੱਥੇ ਤੁਹਾਡੇ ਕੋਲ ਚੱਲ ਕੇ ਆਏ ਨੇ ਤੇ ਅੱਗੇ ਦੱਖਣ ਦਿਸ਼ਾ ਨੂੰ ਜਾ ਰਹੇ ਨੇ।
ਸਾਹਿਬਜ਼ਾਦੇ ਰਣ ਮੈਂ ਦੋਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਸਾਹਿਬਜ਼ਾਦੇ ਸਨ, ਜਿਨ੍ਹਾਂ ਵਿੱਚੋਂ ਵੱਡੇ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਸ਼ਹੀਦ ਹੋਏ ਨੇ।
ਮਾਲਕ ਦੁਆ ਤੁਰਕਨ ਗਏ ਸੋਏ,
ਇਹਨਾਂ ਦੇ ਛੋਟੇ 2 ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਕੇਵਲ 7 ਸਾਲ ਤੇ 9 ਸਾਲ ਦੀ ਉਮਰ ਸੀ ਉਹਨਾਂ ਨੂੰ ਪਕੜ ਕੇ ਤੁਰਕਾਂ ਨੇ ਮਲੇਛਾਂ ਨੇ ਸ਼ਹੀਦ ਕੀਤਾ ਹੈ, ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ।
ਇਮ ਚਾਰੋਂ ਤਿਨ ਕੇ ਸਿਰ ਚੜੇ,
ਇਹਦਾ 4 ਸਾਹਿਬਜ਼ਾਦੇ ਗੁਰੂ ਕਲਗੀਧਰ ਦੇ ਤੁਰਕਾਂ ਦੇ ਸਿਰ ਚੜੇ ਨੇ, ਭਾਵ ਤੁਰਕਾਂ ਦੇ ਸਿਰ ਦੇ ਉੱਤੇ ਉਹਨਾਂ ਦੀ ਸ਼ਹੀਦੀ ਦਾ ਪਾਪ ਲੱਗਾ ਹੋਇਆ, ਕਲੰਕ ਲੱਗਾ ਹੋਇਆ।
ਰਾਜ ਤੇਜ ਰਿਪ ਕੋ ਨਿਤ ਹਰੇ,
ਔਰ ਇਸੇ ਕਰਕੇ ਤੁਰਕਾਂ ਦਾ ਜਿਹੜਾ ਰਾਜ ਹੈ, ਤੇਜ ਹੈ, ਪ੍ਰਤਾਪ ਹੈ, ਹੇ ਮਹੰਤ ਜੈਤ ਰਾਮ, ਹੁਣ ਉਹ ਸਹਿਜੇ ਸਹਿਜੇ ਕਰਕੇ ਘਟ ਰਿਹਾ, ਹੌਲੇ ਹੌਲੇ ਕਰਕੇ ਨਾ ਤੁਰਕਾਂ ਦਾ ਰਾਜ ਤੇਜ ਖਤਮ ਹੋ ਜਾਣਾ ਹੈ।
ਸੁਣੀ ਮਹੰਤ ਜੈਤ ਸਭ ਬਾਤ,
ਮਹੰਤ ਜੈਤ ਸਾਹਿਬ ਨੇ ਇਹ ਸਾਰੀਆਂ ਗੱਲਾਂ ਉਸ ਸਿੱਖ ਦੇ ਕੋਲੋਂ ਸੁਣੀਆਂ ਨੇ 10ਵੇਂ ਪਾਤਸ਼ਾਹ ਦੇ ਸੰਬੰਧ ਵਿੱਚ।
ਅਚਰਜ ਧਰਤਰ ਦੇ ਅਵਦਾਤ,
ਮਹੰਤ ਜੈਤ ਰਾਮ ਬੜਾ ਹੈਰਾਨ ਹੋਇਆ ਔਰ ਬੜੀ ਅਸਚਰਜਤਾ ਦੇ ਨਾਲ ਸੋਚਦਾ ਹੈ,
ਕਹਾਂ ਤੁਰਕ ਪਤੀ ਸਭ ਚਿਤ ਮਾਲਕ, ਮਹਾ ਸੁਪਟ ਤੇ ਸੋਰਣ ਕਾਲਕ।
ਸੋਚਦਾ ਹੈ ਕਿੱਥੇ ਤੁਰਕਾਂ ਦਾ ਏਡਾ ਵੱਡਾ ਰਾਜਾ ਔਰੰਗਜ਼ੇਬ ਬਾਦਸ਼ਾਹ, ਜਿਹਦਾ ਸਾਰੀ ਧਰਤੀ ਤੇ ਹਿੰਦੁਸਤਾਨ ਵਿੱਚ ਰਾਜ ਚੱਲਦਾ, ਜਿਹਦੇ ਨਾਲ ਬੜੇ ਬੜੇ ਮਹਾਨ ਸੁਪਟ ਨੇ, ਸੂਰਮੇ ਨੇ, ਉਹਨੇ ਉਹਦੇ ਨਾਲ ਜੰਗ ਕਰਕੇ ਇਹਨਾਂ ਨੇ ਉਹਦੇ ਸੈਂਕੜੇ ਲੱਖਾਂ ਸੂਰਮੇ ਜੰਗ ਦੇ ਮੈਦਾਨ ਵਿੱਚ ਮਾਰੇ ਨੇ। ਇਹਦਾ ਮਤਲਬ ਇਹ ਕੋਈ ਸਧਾਰਨ ਵਿਅਕਤੀ ਨਹੀਂ ਹਨ, ਕੋਈ ਮਹਾਨ ਤੇ ਵਲੀ ਪੁਰਖ ਹਨ।
ਜੋ ਪਏ ਇਕੱਠੇ ਕਰੇ ਸਾਧ ਤਿਸ ਕਾਲਾ, ਦਰਸ਼ਨ ਕਰਨ ਹਿਤ ਸੋ ਚਾਲਾ।
ਮਹੰਤ ਜੈਤ ਸਾਹਿਬ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਸਾਡੇ ਦਿਓਰੇ ਤੇ ਆਏ ਨੇ, ਸਾਡੇ ਨਗਰ ਵਿੱਚ ਆਏ ਨੇ ਤੇ ਸਾਡਾ ਫਰਜ਼ ਬਣਦਾ ਇਹਨਾਂ ਦੀ ਸੇਵਾ ਕਰਨੀ। ਤੋ ਮਹੰਤ ਜੈਤ ਰਾਮ ਨੇ ਆਪਣੇ ਨਾਲ ਜਿਹੜੇ ਹੋਰ ਸਾਧੂ ਚੇਲੇ ਸਨ ਉਹਨਾਂ ਸਾਧੂਆਂ ਨੂੰ ਇਕੱਠਿਆਂ ਕੀਤਾ, ਆਪਣੇ ਨਾਲ ਲਿਆ ਔਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਹੈ।
ਯਹਾਂ ਪ੍ਰਭ ਥੇਰੇ ਦੀਵਾਨ ਲਗਾਏ,
ਜਿੱਥੇ ਗੁਰੂ ਕਲਗੀਆਂ ਵਾਲੇ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਜੀ ਬੈਠੇ ਸਨ, ਦੀਵਾਨ ਸਜਾ ਕੇ ਬੈਠੇ ਹੋਏ ਸਨ।
ਚਿਤਵਤ ਮਹਿਮਾ ਕੋ ਤੈ ਆਏ,
ਮਹਾਰਾਜ ਜੀ ਦੀ ਮਹਿਮਾ ਚਿਤਵਦਾ ਹੋਇਆ, ਸਤਿਗੁਰਾਂ ਦੀ ਵਡਿਆਈ ਚਿਤਵਦਾ ਹੋਇਆ ਮਹੰਤ ਜੈਤ ਰਾਮ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ।
ਨਿਕਟ ਹੋਏ ਕਰੇ ਤੇ ਕਰ ਨਮੋ,
ਔਰ ਸਤਿਗੁਰਾਂ ਦੇ ਕੋਲ ਹੋ ਕੇ ਦੋਵੇਂ ਹੱਥ ਜੋੜ ਕੇ ਮਹੰਤ ਜੈਤ ਰਾਮ ਨੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ।
ਸ੍ਰੀ ਗੁਰ ਪਿਖੇ ਮਹੰਤ ਤੇ ਸਮੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹੰਤ ਨੂੰ ਵੇਖਿਆ ਕਿ ਮਹੰਤ ਜੈਤ ਰਾਮ ਜੀ ਆਏ ਨੇ ਚੱਲ ਕੇ ਇਸ ਦਿਓਰੇ ਦੇ, ਦਾਦੂ ਦੀਨ ਦਿਆਲ ਦੇ ਇਸ ਦਿਓਰੇ ਦੇ, ਇਹ ਮਹੰਤ ਹਨ, ਸਤਿਕਾਰਤ ਹਸਤੀ ਹਨ, ਇਹ ਸਾਡੇ ਕੋਲ ਚੱਲ ਕੇ ਆਏ ਨੇ, ਗੁਰੂ ਕਲਗੀਧਰ ਜੀ ਨੇ ਵੇਖਿਆ ਹੈ।
ਆਦਰ ਨਿਕਟ ਬਿਠਾਵਨ ਕਰਿਓ,
ਬੜਾ ਸਾਦਰ ਸਤਿਕਾਰ ਦੇ ਕੇ महाराज सच्चे पातशाह जी ने नु अपने कोल बिठाया है
बैठ दर्श कर आनंद भरियो
सतगुरां दे दर्शन करके महंत जैत राम आनंद नाल भर गया गुरुदेव दे दर्शन ही ऐसे सुंदर सन कि महाराज जी दे दर्शन करदियां महंत जैत राम दा हिरदा ठंडा ठार हो गया गुरबाणी दी इस पावन पंक्ति दे अनुसार हिरदे दी अवस्था बन गई तन मन होए निहाल जा गुर देखा सामने महाराज जी दे दीदार करदियां दर्शन करदियां महंत जैत राम जी दा हिरदा आनंद नाल भर आया
साहिब जादन की कर गाथा बोलत पयो गुरु के साथा
सतगुरां दे साहिबजादियां बारे नू पता लगा सी उहदे बारे ने महाराज जी नाल बचन कीते ते बचन करदियां करदियां महंत जैत राम महाराज जी कोल बोलिया कहण लगा
इसी हेत श्री दादू कहो निरदावे मैं बहु सुख लयो
कहण लगा गुरु जी वेखो तुसी दावा करके किन्ना नुकसान कराया किन्नियां फौजां आप जी दे चारे साहिबजादे शहीद होए किन्ने जंग युद्ध होए महाराज जी इसे करके तो साढ़े जेडे दादू जी महाराज जी ने वह कह गए ने अपनी बाणी विच के दावे तो बिना रहना चाहिए दावा नहीं करना चाहिए निरदावे दे विच निरदावे हो के बड़ा भारी सुख प्राप्त हुंदा है
दोहेरा दादू दावा दूर कर बिन दावे दिन कट
दादू जी दी पंक्ति महाराज जी नू पढ़ के सुनाई जो दादू जी ने उचारण कीती हुई है बाणी विच कहिंदे जी साडे दादू जी महाराज जी दे बचन हन के दावा दूर करके दावे तो बिना अपने दिन कट्टो यानी कि दावा नहीं करना ते दावे तो बिना हो के अपने दिन कट्टो
कीती सौदा कर गए एत पसारी दे हट
जेड़ी पनसारी दी हट्टी है संसार एदे ते पता नहीं कितने क लोक ने जेड़े सौदा कर करके चले गए ने किन्ने क लोक ने जेड़े इस पनसारी दी हट्टी ते हो के चले गए ने इस करके दादू जी कहंदे दावा नहीं करना दावे तो बिना हो के दिन कटने हाना
दावा करने मैं दुख कने
महाराज जी दावा करन विच ता बड़े दुख ने जे किसे ते दावा करोगे ते ओ भी तुहाडे नाल दावा करके लड़ेगा दावे तो लड़ाई पैदा हुंदी है ते दावे दे विच ता बड़े डाढ़े दुख हन
ठै उपाद ना जाई गने
और अनेकां प्रकार दियां उपाधियां उठदियां ने लड़ाइयां उपद्रव पैदा हुंदे ने जेड़े गिने नहीं जांदे ओ सारे दावे चो ही पैदा हुंदे हन
निरदावे मैं सब सुखिया
जे निरदावे हो के रहोगे दावे तो बिना ते ओदे विच सारे सुख हन
खिमा करन ते नर सोला
क्योंकि निरदावे होण दा मतलब है जे कोई तुहाडे नाल वधीकी भी करे ते ओनू खिमा कर दियो ओनू खिमा कर देना ओनू माफ कर देना दावा नहीं करना एदे वर्गा सुख नहीं है गुरु जी
सुन सतगुर तब तिसै सुनायो
जदों महंत जैत राम ने ए बचन कहे दादू दीन दयाल दियां पंक्तियां महाराज जी नू सुनाईयां सुन के गुरु कलगीधर पातशाह जी महाराज जी बोले
संतन के मतिम मन आयो
महाराज जी कहंदे दादू जी बिलकुल सही कहा जैत राम जी दादू जी ने जेड़े बचन कहे ने बिलकुल सही ने संतां नू एदां ही चाहिदा है जेड़ा संतगिरी दा रस्ता है संतगिरी दा रस्ता यही कहिंदा है संतगिरी इसे नू कहिंदे ने कि दावा नहीं करना वह गुरबाणी दा भी महावाक है कि जोतै मारन मुकियां तिना ना मारे घुम यह तां गुरबाणी दा भी महावाक है कि भाई किसी दे अगे दावा नहीं करना जे तुहाडे नाल कोई वधीकी करे तुसी सगों हाथ जोड़ के उना दे अधीन हो के उना नू नमस्कार करनी है तो इस करके ए तां संतगिरी दा मिजाज है ए संतगिरी दा सुभाव इसे तरह दा ही हुंदा है
जिन्हों धर्म की रक्षा करने सुन तिन की गत जिमै बरने
महाराज जी कहंदे महंत जी पर जिन्हां ने धर्म दी रखिया करनी है ਧਰਮ ਦੀ ਰਾਖੀ ਕਰਨੀ ਹੈ ਉਹਨਾਂ ਵਾਸਤੇ ਜਿਹੜਾ ਮਤ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਧਰਮ ਦੀ ਰਾਖੀ ਕਰਨ ਵਾਲਿਆਂ ਵਾਸਤੇ ਕੀ ਮਤ ਹੈ, ਉਹਨਾਂ ਨੇ ਕਿਸ ਮਤ ਦੇ ਧਾਰ। ਸੰਤ ਦਾ ਤਾਂ ਮਤ ਇਹੀ ਹੁੰਦਾ ਜੋ ਤੁਸੀਂ ਦੱਸਿਆ, ਪਰ ਜਿਹਨੇ ਧਰਮ ਦੀ ਰਾਖੀ ਕਰਨੀ ਹੈ, ਜਿਹੜਾ ਸਿਪਾਹੀ ਹੈ ਸੂਰਮਾ ਹੈ ਉਹਦਾ ਕੀ ਮਤ ਹੈ, ਉਹਦੇ ਬਾਰੇ ਜਿਹੜਾ ਮਤ ਸ਼ਾਸਤਰਾਂ ਵਿੱਚ ਕਿਹਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੁਣੋ,
ਦੋਹੇਰਾ ਦਾਦੋ ਦਾਵਾ ਬੰਦ ਕੇ ਸਭ ਕੋ ਲਈਏ ਲੁੱਟ।
ਮਹਾਰਾਜ ਜੀ ਕਹਿੰਦੇ ਜਿਹੜਾ ਸਿਪਾਹੀ ਪੁਣੇ ਦੀ ਬਿਰਤੀ ਦਾ ਕੰਮ ਹੈ ਸੂਰਮੇ ਦਾ, ਉਹ ਇਹ ਹੈ ਕਿ ਦਾਦੂ ਜੀ ਕਹਿੰਦੇ ਦਾਵਾ ਕਰਕੇ ਲੁੱਟਣਾ ਹੈ ਕਿ ਅਸੀਂ ਆ ਰਹੇ ਹਾਂ ਚੜ ਕੇ, ਜੇ ਆਪਣਾ ਆਪ ਬਚਾ ਸਕਦਾ ਤੇ ਬਚਾ ਲੈ। ਦਾਵਾ ਕਰਕੇ ਕਿ ਅਸੀਂ ਤੇਰੇ ਨਾਲ ਜੰਗ ਕਰਾਂਗੇ, ਯੁੱਧ ਕਰਾਂਗੇ, ਧਰਮ ਯੁੱਧ ਕਰਾਂਗੇ। ਦਾਵਾ ਕਰਕੇ ਲੁੱਟਣਾ, ਦਾਵਾ ਕਰਕੇ ਲੁੱਟ ਮਾਰ ਕਰਨੀ।
ਇੱਕੋ ਰੈਸੀ ਖਾਲਸਾ ਹੋਰ ਸਭ ਮਰਸੀ ਉੱਟ।
ਦਾਦੂ ਜੀ ਜੈਤ ਰਾਮ ਜੀ, ਇੱਕੋ ਰੈਸੀ ਖਾਲਸਾ, ਇੱਕ ਖਾਲਸਾ ਹੀ ਰਹੇਗਾ, ਹੋਰ ਖਾਲਸੇ ਤੋਂ ਇਲਾਵਾ ਹੋਰ ਸਭ ਮਰਸਨ ਹੁੱਟ। ਹੁੱਟ ਕੇ ਭਾਵ ਦੁਖੀ ਹੋ ਕੇ ਮਰਨ ਵਾਲੇ ਹਨ।
ਜੋ ਪਏ ਧਰਮ ਮਿਦਾਰਿਓ ਹਿੰਦੂ ਤੁਰਕਾ।
ਮਹਾਰਾਜ ਜੀ ਕਹਿੰਦੇ ਦਾਦੂ ਦੀਨ ਦਿਆਲ ਜੀ ਹੁੰਦੇ ਤਾਂ ਸ਼ਾਇਦ ਉਹ ਵੀ ਇਹੀ ਕਹਿੰਦੇ ਜੋ ਅਸੀਂ ਕਹਿ ਰਹੇ ਹਾਂ। ਜੈਤ ਰਾਮ ਜੀ, ਇਹ ਜਿਹੜੇ ਮੁਸਲਮਾਨ ਤੁਰਕ ਨੇ ਔਰੰਗਜ਼ੇਬ, ਇਹ ਧਰਮ ਵਿਗਾੜ ਰਿਹਾ ਸੀ, ਇਹ ਹਿੰਦੂ ਧਰਮ ਨੂੰ ਭ੍ਰਸ਼ਟ ਕਰ ਰਿਹਾ ਸੀ, ਹਿੰਦੂ ਧਰਮ ਨੂੰ ਖਤਮ ਕਰ ਰਿਹਾ ਸੀ, ਮੰਦਰ ਢਾ ਰਿਹਾ ਸੀ, ਅਨੇਕਾਂ ਮਹਾਂਪੁਰਖਾਂ ਨੂੰ ਪਕੜ ਕੇ ਸ਼ਹੀਦ ਕਰ ਰਿਹਾ ਸੀ।
ਨਿਸ਼ਚਾ ਕਰਿਓ ਦੂਰ ਸਭ ਉਰਕਾ।
ਉਹਦੇ ਮਨ ਦਾ ਜਿਹੜਾ ਨਿਸ਼ਚਾ ਸੀ ਅਸੀਂ ਉਹਨੂੰ ਦੂਰ ਕੀਤਾ ਹੈ।
ਕਹਿ ਕਹਿ ਸ਼ਰਤ ਦੀਜੀਐ ਦੰਡ।
ਅਗਰ ਕੋਈ ਇਸ ਤਰ੍ਹਾਂ ਕਰਦਾ ਤੇ ਫਿਰ ਸੂਰਮਤਾਈ ਦਾ ਸਿਪਾਹੀ ਦਾ ਇਹ ਧਰਮ ਹੈ, ਉਦੋਂ ਸੰਤਗਿਰੀ ਨਹੀਂ, ਉਦੋਂ ਫਿਰ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜ ਕੇ ਉਸ ਦੁਸ਼ਮਣ ਨੂੰ ਦੰਡ ਦੇਵੇ ਜਿਹੜਾ ਤੁਹਾਡੇ ਧਰਮ ਦਾ ਨਾਸ਼ ਕਰੇ, ਤੁਹਾਡੇ ਧਰਮ ਨੂੰ ਖਤਮ ਕਰਨਾ ਚਾਹੇ, ਸ਼ਸਤਰ ਫੜ ਕੇ ਉਹਨੂੰ ਦੰਡ ਦੇਣਾ। ਇਹ ਸੂਰਮੇ ਦਾ ਧਰਮ ਹੈ, ਫਿਰ ਸੰਤਗਿਰੀ ਨਹੀਂ ਚੱਲਦੀ, ਫਿਰ ਸਿਪਾਹੀ ਪੁਣੇ ਦੀ ਬਿਰਤੀ ਕੰਮ ਕਰਦੀ ਹੈ।
ਰਹਿ ਧਰਮ ਤਬ ਦੁਸ਼ਟ ਖੰਡ।
ਦੁਸ਼ਟਾਂ ਨੂੰ ਮਾਰ ਕੇ ਤਾਂ ਹੀ ਤੁਹਾਡਾ ਧਰਮ ਰਹੇਗਾ, ਨਹੀਂ ਤਾਂ ਉਹ ਤੁਹਾਡਾ ਧਰਮ ਹੀ ਖਤਮ ਕਰ ਦੇਣਗੇ। ਜੇ ਤੁਸੀਂ ਸ਼ਸਤਰ ਚੁੱਕ ਕੇ ਉਹਨਾਂ ਨੂੰ ਦੰਡ ਨਾ ਦਿਓਗੇ ਤੇ ਉਹ ਤੁਹਾਡਾ ਧਰਮ ਖਤਮ ਕਰ ਦੇਣਗੇ। ਤੁਹਾਡਾ ਧਰਮ ਤਾਂ ਹੀ ਰਹੇਗਾ ਜੇ ਤੁਸੀਂ ਦਾਵਾ ਕਰਕੇ ਸ਼ਸਤਰਾਂ ਦੇ ਨਾਲ ਉਸ ਦੁਸ਼ਮਣ ਨੂੰ ਦੰਡ ਦੇਵੋਗੇ, ਸਜ਼ਾ ਦੇਵੋਗੇ।
ਜੈਤ ਕਹਿ ਹਮਰੋ ਗੁਰ ਪਾਖਾ।
ਮਹੰਤ ਜੈਤ ਰਾਮ ਫਿਰ ਬੋਲਿਆ, ਕਹਿਣ ਲੱਗਾ ਕਲਗੀਧਰ ਜੀ ਨੂੰ ਕਿ ਸਾਡੇ ਗੁਰੂ ਦਾਦੂ ਜੀ ਨੇ ਕਿਹਾ ਹੈ
ਛੇਮਾ ਬਿਕੈ ਸਗਰੋ ਗੁਣ ਰਾਖਾ,
ਕਿ ਜੇ ਕੋਈ ਵਧੀਕੀ ਕਰੇ ਉਹਨੂੰ ਛੇਮਾ ਕਰ ਦਿਓ, ਉਹਨੂੰ ਮਾਫ ਕਰ ਦਿਓ। ਕਿਸੇ ਨੂੰ ਮਾਫ ਕਰਨ ਵਿੱਚ ਬੜੇ ਭਾਰੀ ਗੁਣ ਹੁੰਦੇ ਨੇ।
ਜਿਮ ਕਰਨੀ ਸੋ ਰਾਹ ਬਤਾਇਓ,
ਜਿਸ ਤਰ੍ਹਾਂ ਦੀ ਕਰਨੀ ਆ ਉਸ ਤਰ੍ਹਾਂ ਦਾ ਸਾਨੂੰ ਰਾਹ ਦੱਸਿਆ ਹੈ।
ਹੁਣ ਦੋਹਾ ਕਹਿ ਹੋਰ ਸੁਣਾਇਓ।
ਫਿਰ ਇਹਨੇ ਇੱਕ ਹੋਰ ਦੋਹਾ ਸੁਣਾਇਆ, ਦਾਦੂ ਜੀ ਦਾ ਉਚਾਰਨ ਕੀਤਾ ਹੋਇਆ।
ਦੋਹੇਰਾ ਦਾਦੋ ਸਮਾਂ ਵਿਚਾਰ ਕੈ ਕਲ ਕਾਲੀ ਜੈ ਭਾਏ।
ਕਹਿਣ ਲੱਗਾ ਸਾਡੇ ਦਾਦੂ ਜੀ ਨੇ ਕਿਹਾ ਸਮਾਂ ਵਿਚਾਰ ਕੇ ਕੱਲ ਦਾ ਇਹ ਭਾਵ ਵੇਖਣਾ, ਚੰਗੀ ਤਰ੍ਹਾਂ ਵਿਚਾਰਨਾ ਹੈ।
ਜੇ ਕੋ ਮਾਰੇ ਟੀਮ ਇੱਟ ਲੀਜੈ ਸੀਸ ਚੜਾਏ।
ਦਾਦੂ ਜੀ ਕਹਿ ਗਏ ਨੇ ਕਿ ਜੇ ਤੁਹਾਨੂੰ ਕੋਈ ਇੱਟ ਮਾਰੇ, ਢੀਮ ਮਾਰੇ ਤੇ ਤੁਸੀਂ ਸਿਰ ਕਰਕੇ ਖਾ ਲੈਣੀ ਹੈ। ਇਹ ਸੰਤਗਿਰੀ ਦਾ ਮਿਜਾਜ, ਕੋਈ ਤੁਹਾਨੂੰ ਇੱਟ ਮਾਰੇ, ਢੀਮ ਮਾਰੇ, ਤੁਸੀਂ ਆਪਣਾ ਸਿਰ ਕਰ ਦੇਣਾ, ਅੱਗੇ ਲਓ ਮਹਾਰਾਜ ਮਾਰ ਲਓ। ਕਹਿੰਦੇ ਇਹ ਕਹਿ ਗਏ ਨੇ ਸਾਡੇ ਦਾਦੂ ਜੀ ਤਾਂ ਸਾਨੂੰ।
ਜੋ ਪਏ ਸੁਣ ਗੁਰ ਕਹਿਓ ਤੁਮੋ ਇਮ ਕਰਨੇ।
ਮਹਾਰਾਜ ਜੀ ਕਹਿੰਦੇ ਜੈਤ ਰਾਮ ਜੀ, ਤੁਸੀਂ ਉਹ ਸੰਤ ਤੇ ਤੁਹਾਡੇ ਜੈਸੇ ਸੰਤਾਂ ਨੂੰ ਇਹੀ ਕਰਨੀ ਬਣਦੀ ਹੈ।
ਜਿਹੜੀ ਕਰਨੀ ਕਹਿ ਗਏ ਨੇ ਤੁਹਾਨੂੰ ਦਾਦੂ ਜੀ, ਤੁਹਾਨੂੰ ਇਹੀ ਕਰਨੀ ਬਣਦੀ ਹੈ।
ਪੰਥ ਨਿਰਵਿਰ ਤਿਨੋ ਕੋ ਬਰਨੇ,
ਤੁਹਾਡਾ ਜਿਹੜਾ ਸੰਤਾਂ ਦਾ ਪੰਥ ਹੈ ਨਿਰਵਿਰਤੀ ਦਾ ਪੰਥ ਹੈ, ਨਿਰਵਿਰਤੀ ਦੇ ਪੰਥ ਵਿਚ ਇਸੇ ਤਰ੍ਹਾਂ ਹੀ ਕਰਨਾ ਬਣਦਾ ਹੈ।
ਜਿਨੋ ਕੋ ਕਰਮ ਅਟਾਵਨ ਕਰਨੋ ਤਿੰਨ ਕੋ ਅਪਰ ਵਿਧੀ ਤੋਂ ਬਰਨੋ।
ਪਰ ਜਿਨ੍ਹਾਂ ਨੇ ਸਮਾਜ ਵਿਚ ਕੁਕਰਮਾਂ ਨੂੰ ਰੋਕਣਾ ਕਿ ਕੁਕਰਮ ਹੋ ਰਹੇ ਨੇ, ਸਮਾਜ ਵਿਚ ਜ਼ੁਲਮ ਹੋ ਰਿਹਾ ਤੇ ਉਸ ਜ਼ੁਲਮ ਨੂੰ ਰੋਕਣਾ ਹੈ, ਉਹਨਾਂ ਵਾਸਤੇ ਹੋਰ ਧਰਮ ਹੈ, ਤੁਹਾਡੇ ਵਾਸਤੇ ਇਹੀ ਹੈ ਮਹਾਰਾਜ ਜੀ ਕਹਿੰਦੇ। ਪਰ ਜਿਨ੍ਹਾਂ ਨੇ ਕੁਕਰਮਾਂ ਨੂੰ ਰੋਕਣਾ, ਸਮਾਜ ਵਿਚ ਜ਼ੁਲਮ ਨੂੰ ਰੋਕਣਾ, ਉਹਨਾਂ ਵਾਸਤੇ ਹੋਰ ਧਰਮ ਹੈ। ਹਰ ਇੱਕ ਬੰਦੇ ਦਾ ਆਪਣਾ ਆਪਣਾ ਕਰਤੱਵ ਹੁੰਦਾ ਨਾ, ਸੰਤ ਦਾ ਆਪਣਾ ਕਰਤੱਵ ਹੈ, ਸਿਪਾਹੀ ਦਾ ਆਪਣਾ ਕਰਤੱਵ ਹੈ, ਦਾਨੀ ਦਾ ਆਪਣਾ ਕਰਤੱਵ ਹੈ। ਇਸੇ ਤਰ੍ਹਾਂ ਜਿਹੜਾ ਕੁਕਰਮਾਂ ਨੂੰ ਰੋਕਣ ਵਾਲੇ ਦਾ ਜਿਹੜਾ ਧਰਮ ਹੈ ਉਹ ਤੁਹਾਨੂੰ ਦੱਸਦੇ ਹਾਂ।
ਦੋਹੇਰਾ ਦਾਦੂ ਸਮਾਂ ਵਿਚਾਰ ਕੈ ਕਲ ਕਾਲੀ ਜੈ ਪਾਏ।
ਦਾਦੂ ਜੀ ਕਹਿੰਦੇ ਸਮਾਂ ਵਿਚਾਰ ਕੇ ਕੱਲ ਦਾ ਇਹ ਭਾਵ ਲੈਣਾ ਹੈ।
ਜੇ ਕੋ ਮਾਰੇ ਈਟ ਟੀਮ ਪਾਤਰ ਹਨੇ ਰਿਸਾਏ।
ਬਈ ਫਿਰ ਤਾਂ ਆ ਜਵਾਬ ਹੈ ਕਿ ਜੇ ਤੁਹਾਨੂੰ ਕੋਈ ਇੱਟ ਮਾਰੇ, ਟੀਮ ਮਾਰੇ, ਤੇ ਬਦਲੇ ਵਿੱਚ ਉਹਦਾ ਉਹਦੇ ਅੱਗੇ ਸਿਰ ਕਰਕੇ ਇੱਟ ਨਾ ਖਾਵੇ, ਉਹਦੇ ਅੱਗੇ ਸਿਰ ਕਰਕੇ ਢੀਮ ਨਾ ਖਾਵੇ, ਜੇ ਤੁਹਾਨੂੰ ਕੋਈ ਇੱਟ ਮਾਰੇ ਤੇ ਉਹਦਾ ਜਵਾਬ ਪੱਥਰ ਨਾਲ ਦੇਣਾ। ਪਾਥਰ ਹਨੈ ਰਸਾਏ, ਇਹ ਸੰਤ ਪੁਣੇ ਦਾ, ਸਿਪਾਹੀ ਪੁਣੇ ਦਾ ਸੁਭਾਅ ਹੈ ਜਿਹੜਾ ਅਸੀਂ ਆਪਣੇ ਖਾਲਸੇ ਪੰਥ ਨੂੰ ਦਿੱਤਾ ਹੈ।
ਜੋ ਪਏ ਸੁਣ ਕਰ ਸਿੰਘ ਸਭਾਗਨ ਸਾਧੂ।
ਇਹ ਤਾਂ ਦਾਦੂ ਜੀ ਦੇ ਚੇਲੇ ਮਹੰਤ ਜੈਤ ਰਾਮ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਦੀ ਇਹ ਵਾਰਤਾਲਾਪ ਹੋਈ। ਸੰਤਗਿਰੀ ਦੀ ਵੀ ਗੱਲ ਹੋਈ, ਸਿਪਾਹੀ ਦਾ ਕੀ ਧਰਮ ਹੈ, ਸੰਤ ਦਾ ਕੀ ਧਰਮ ਹੈ, ਉਹ ਦੋਹਾਂ ਧਰਮਾਂ ਦਾ ਨਿਰਣਾ ਹੋਇਆ।
ਮੈਂ ਸਹੀ ਹੈ ਦੁਸ਼ਟ ਨੇ ਅਪਰਾਧੂ।
ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਦੁਸ਼ਟ ਨੇ ਉਹਨਾਂ ਦੁਸ਼ਟਾਂ ਵੱਲੋਂ ਕੀਤੇ ਹੋਏ ਅਪਰਾਧਾਂ ਨੂੰ ਸਹਿਣ ਨਾ ਕਰਨਾ, ਇਹ ਸੂਰਮੇ ਦਾ ਧਰਮ ਹੈ।
ਅਸੀਂ ਸਕਲੀ ਮੋਦ ਬਣਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਜਦੋਂ ਸਤਿਗੁਰਾਂ ਨੇ ਕਿਹਾ ਜੇ ਕੋ ਮਾਰੇ ਈਂਟ ਢੇਮ ਪਾਥਰ ਨਾ ਰਸਾਏ, ਸਿੰਘ ਖਿੜ ਖੜਾ ਕੇ ਹੱਸ ਪਏ, ਕਹਿੰਦੇ ਸੱਚੇ ਪਾਤਸ਼ਾਹ ਬਿਲਕੁਲ ਹੀ ਇਸੇ ਤਰ੍ਹਾਂ।
ਵਾਹ ਵਾਹ ਬਚ ਕੇ ਸੁਣਾਏ,
ਕਹਿੰਦੇ ਵਾਹ ਸਤਿਗੁਰੂ ਵਾਹ, ਇਹ ਤਾਂ ਕਮਾਲ ਦਾ ਬਚਨ ਆਪ ਜੀ ਨੇ ਕਿਹਾ, ਇਹ ਤਾਂ ਕਮਾਲ ਦਾ ਜਵਾਬ ਆਪ ਜੀ ਨੇ ਦਿੱਤਾ ਹੈ।
ਸੁਣੋ ਪੱਖਣ ਕੀ ਦੁਆ ਬਾਤ,
ਦੋਵੇਂ ਪੱਖਾਂ ਦੀਆਂ ਗੱਲਾਂ ਸਿੰਘਾਂ ਨੇ ਸੁਣੀਆਂ ਹਨ।
ਸਭਾ ਮੈਂ ਸ਼ੁਭ ਖਿਆਤ,
ਇਹ ਬੜੀ ਸ਼ੁਭ ਵਿਚਾਰ ਹੋਈ ਹੈ ਸਭਾ ਦੇ ਵਿੱਚ।
ਗੁਰੂ ਕਹਿਓ ਆਇਓ ਕਲੀ ਕਾਲਾ।
ਮਹਾਰਾਜ ਜੀ ਕਹਿੰਦੇ ਮਹੰਤ ਜੀ ਕਲੀ ਕਾਲ ਦਾ ਸਮਾਂ ਆ ਗਿਆ ਹੈ।
ਦੁਸ਼ਟਨ ਕੋ ਪਾ ਤੇਜ ਕਰਾਲਾ,
ਇਸ ਵੇਲੇ ਦੁਸ਼ਟਾਂ ਦਾ ਤੇਜ ਹੈ, ਦੁਸ਼ਟਾਂ ਦਾ ਪ੍ਰਤਾਪ ਹੈ।
ਸੰਤ ਗਰੀਬ ਧੇਨ ਬਿਜ ਦੁਖੇ,
ਜਿਹੜੇ ਸੰਤ ਗਰੀਬ ਮਹਾਂਪੁਰਖਾਂ ਤੇ ਧੇਨ ਗਊ ਗਰੀਬ ਨੂੰ ਦੁੱਖ ਦੇਣ ਵਾਲੇ ਨੇ ਦੁਸ਼ਟ ਮਲੇਛ।
ਕਰੇ ਅਵਗਿਆ ਮੂਰਖ ਰੋਕੇ,
ਜਿਹੜੇ ਅਵਗਿਆ ਕਰਨਾ ਚਾਹੁੰਦੇ ਨੇ ਦੂਸਰੇ ਦੇ ਧਰਮਾਂ ਦੀ, ਉਹਨਾਂ ਮੂਰਖਾਂ ਨੂੰ ਰੋਕਣਾ ਅਸੀਂ ਚਾਹੁੰਦੇ ਹਾਂ।
300 ਦੰਡ ਕਰਨ ਬਣਿਆ ਵੈ,
ਉਹਨਾਂ ਨਾਲ ਦੰਡ ਕਰਨਾ ਹੀ ਬਣ ਆਉਂਦਾ, ਉਹਨਾਂ ਨੂੰ ਸਜ਼ਾ ਦੇਣੀ ਹੀ ਬਣ ਆਉਂਦੀ ਹੈ ਸ਼ਸਤਰ ਚੁੱਕ ਕੇ।
ਧਰਨੀ ਛਿਮਾ ਨਹੀਂ ਨਿਭਾਵੈ,
ਉਹਨਾਂ ਨੂੰ ਛਿਮਾ ਕਰਨਾ ਇਹ ਨਹੀਂ ਨਿਭਾਉਂਦਾ ਕਿ ਉਹ ਤੁਹਾਡਾ ਧਰਮ ਨਾਸ਼ ਕਰਨ ਤੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ, ਉਹ ਤੁਹਾਡੇ ਮੰਦਰ ਢਾ ਦੇਣ ਤੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ, ਉਹ ਤੁਹਾਡੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਨਿਲਾਮ ਕਰਕੇ ਰੱਖ ਦੇਣ, ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ। ਕਹਿੰਦੇ ਅਸੀਂ ਸੂਰਮਿਆਂ ਨੂੰ ਸੂਰਮਤਾਈ ਦਾ ਲੱਛਣ ਸਿਖਾਇਆ ਕਿ ਜੇ ਕੋਈ ਇਸ ਤਰ੍ਹਾਂ ਦਾ ਕੁਕਰਮ ਕਰਦਾ ਤਾਂ ਉਹਨੂੰ ਛਿਮਾ ਨਹੀਂ ਕਰਨਾ, ਉਹਨੂੰ ਸ਼ਸਤਰ ਧਾਰਨ ਕਰਕੇ ਦੰਡ ਦੇਣਾ, ਸਜ਼ਾ ਦੇਣੀ ਹੈ।
ਤੇਗ ਤੁਪਕ ਤੀਰਨ ਖਰ ਧਰ ਕਰ,
ਤੇਗ ਬੰਦੂਕ ਤੀਰ ਬਰਛੇ ਨੇਜੇ ਇਹਨਾਂ ਸ਼ਸਤਰਾਂ ਦੇ ਨਾਲ ਜਵਾਬ ਦੇਣਾ ਹੈ।
ਕਰੈ ਦਿਖਾਵਨ ਤੇਜ ਤਰਾ ਤਰ,
ਔਰ ਆਪਣਾ ਵੱਡਾ ਭਾਰੀ ਤੇਜ ਵਿਖਾਉਣਾ ਹੈ ਉਹਨਾਂ ਮਲੇਛਾਂ ਨੂੰ, ਤਾਂ ਜੋ ਅੱਗੇ ਤੋਂ ਉਹ ਏਦਾਂ ਦਾ ਪਾਪ ਕਰਨ ਤੋਂ ਬਾਜ ਆ ਜਾਣ। ਜੇ ਪਾਪ ਕਰਨ ਵੀ ਲੱਗਣ ਤੇ ਸੈਂਕੜੇ ਵਾਰੀ ਸੋਚਣ, ਜੇ ਪਾਪ ਕਰਾਂਗੇ ਤੇ ਅੱਗੋਂ ਨਕੇਲ ਵੀ ਪਵੇਗੀ, ਚਪੇੜ ਵੀ ਪਵੇਗੀ।
तो कलिकाल बिकै बन आवै
तां कलिकाल दा इह समां निभदा है। इस करके हुण कलयुग दा समां है। महंत जैत राम जी इह समें दे विच जालम नूं सोधा लाया ही बनिया बनाउंदी है।
जीतै हथ चिंता विसरावै
और जंग दे मैदान विच दुश्मन नूं मार के चिंता तो बिना हो के रहना।
शुद्ध बुद्ध सहत भले गुण सारे
शुद्ध बुद्धि दे सहत जेडे भले गुण हन
नर उरते कल युग निरवारे
नर कल युग दे लोका ने अपने हिरदे चो त्यागे हुए हन।
तरै शस्त्र सिमरै सत नामो धर्म तरै पहुंचे सुर धामो।
महाराज जी कहंदे जेड़े शस्त्र धारण करके नाल जपदे ने सतनाम श्री
वाहेगुरु
ओ जपन वाले महाराज जी कहंदे धर्म नु धारण करन वाले पहुंचे सुर धामो देवपुरी नु जा पहुंचदे हन।
इस कारण ते पंथ पायो
इस करके असी ए पंथ साजिया खालसे पंथ दी साजना कीती है।
ए आयुध रस वीर वधायो
और इना नु शस्त्र दे के इना अंदर वीर रस वधाया है। इना नु वीर रस दा धारनी बनाया क्योंकि शांत रस दी राखी भी संत जी वीर रस नल हुंदी है।
वचन बिलास करे त्याद
एता महाराज जी ने वचन बिलास कीते महंत जैत राम जी नाल
हरखे दोय दी सुन संवाद
दोआ पासियां दा संवाद सुन के सिंह बड़े खुश होए प्रसन्न होए।
साध जैत कर जोर उचारा आज देग ते लियो पंडारा।
तो महंत जैत राम ने फिर उस वेले बेनती कीती कहन लगा सतगुरु जी मेरी बेनती है भी आज जेड़ा अपने लंगर वास्ते पंडारा है वो साढ़े कोलो ग्रहण करो। आज दा रात दा जेड़ा लंगर है भोजन है वो साढ़े पंडारे विचों ग्रहण करो।
श्री दादू अस हुक्म बखाना आए जी हां सबन देखाना।
क्योंकि साढ़े दादू जी सानू कह गए ने हुक्म कर गए ने कि जेड़ा तुहाडे द्योरे ते इस स्थान ते चल के आवे ओनू भोजन जरूर चुकाउना है। ते महाराज अज तुसी आए हो साढ़े कोल चल के ते अज दा भोजन तुसी साढ़े कोलो ग्रहण करो।
तेली जे पाओ हमारो
इस करके महाराज जी साडी भावना आप जी ग्रहण करो प्रवान करो।
जल जुत की जांगी करो
आप अपनी सारी फौज समेत साढ़े कोलो अज दा लंगर ग्रहण करो।
श्री प्रभु जी सुन के मुस्काए
महाराज जी सुन के मुस्कुरा पे गुरु कलगीधर जी
त्यावन इत ताए अलाए।
महाराज मुस्कुरा के बोले कहन लगे महंत जैत राम नू
पत्याम ने ताए अलाए
पत्यान वास्ते परखण वास्ते भी महंत जैत राम की जवाब देगा। महाराज जी ने परखण वास्ते एक बचन कहा
अमरे संग बाजबो तेरे ने आहार पायो इस बेरे।
महाराज जी कहंदे महंत जी ता चलो ठीक है पर साडे नाल साडे बाज ने साडे बाज ने इना नू खान नू आज आहार नहीं मिलिया ते इना नू पहला तुसी आहार चकाओगे। हां जी
इनको तृप्त प्रथम कर लीजे पाछे हमो देग कह दीजे।
महंत जी पहला साडे बाजा नू तृप्त करो पहला ये खानगे बाद विच असी खावांगे क्योंकि जदों तक ये भुखे ने असी किवें खा लीए। महाराज जी ने परखण वास्ते कह दे महंत जी पहला साडे बाजा नू चकाओ हुण उह वैष्णव साध सी बाज खांदे ने मास। महाराज जी ने कहा भी परखण वास्ते कि पहला साढ़े बाजा नू चकाओ बाद विच असी चकांगे।
सुनत साधु पची दुचिताए
सुन के जैत राम साधु दे मन दे विच दुचिती पैदा हो गई।
अनबन कैसे बन आए
सोचण लगा भी इह तां अनबणी गल है इह किवें बनेगी।
धर्म आहे सदा हम माए
असी तां अहिंसावादी धर्म धारण करदे बाजा ने मास खाणा है। बाज नू मास खवाण वास्ते सानू कोई पशु जानवर मारना पएगा कोई पंछी मारना पवेगा।
आज मास बिन तृप्त नाए
जेड़े बाज ने ओ ता मास बिना नहीं रजदे ते मास असी किवें खवाईए बाजा नू ए ता साडे वास्ते बड़ी समस्या है।
सतगुर बी जानते म आछे तो हम ते आमक बांचे
हालांकि सतगुरु जी भी जानदे ने ਪਰ ਫਿਰ ਵੀ ਸਤਿਗੁਰੂ ਜੀ ਸਾਡੇ ਕੋਲੋਂ ਮਾਸ ਮੰਗ ਰਹੇ ਨੇ ਆਪਣੇ ਬਾਜਾਂ ਵਾਸਤੇ।
ਹੇਤ ਪਰਖ ਮੇ ਲਖੀਅਤ ਐਸੇ,
ਲੱਗਦਾ ਹੈ ਕਿ ਸਤਿਗੁਰੂ ਜੀ ਮੈਨੂੰ ਪਰਖਣ ਵਾਸਤੇ ਕਹਿ ਰਹੇ ਨੇ। ਜੈਤ ਰਾਮ ਸਮਝ ਗਿਆ ਉਸੇ ਵੇਲੇ ਮਨ ਚ, ਲੱਗਦਾ ਕਿ ਸਤਿਗੁਰੂ ਜੀ ਸਾਨੂੰ ਪਰਖਣ ਵਾਸਤੇ ਕਹਿ ਰਹੇ ਨੇ।
ਸਮਝ ਰਹੇ ਦੇ ਬੋਲਿਓ ਤਬ ਤੈਸੇ,
ਗੱਲ ਸਮਝ ਕੇ ਮਹੰਤ ਜੈਤ ਰਾਮ ਉਸੇ ਵਕਤ ਬੋਲਿਆ।
ਰਾਵਰ ਬਾਜਨ ਬ੍ਰਿੰਦ ਅਗਾਰੇ, ਆਜ ਕਰੈ ਹਮ ਬਿਨੈ ਉਚਾਰੇ।
ਕਹਿਣ ਲੱਗਾ ਮਹੰਤ ਜੈਤ ਰਾਮ, ਸਤਿਗੁਰੂ ਜੀ ਜਿਵੇਂ ਤੁਹਾਨੂੰ ਬੇਨਤੀ ਕਰ ਰਹੇ ਹਾਂ, ਏਦਾਂ ਅੱਜ ਤੁਹਾਡੇ ਬਾਜਾਂ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਕਰ ਦਿਆਂਗੇ। ਮਹਾਰਾਜ ਜਿਹੜੇ ਆਪ ਜੀ ਦੇ ਬਾਜ ਨੇ ਉਹਨਾਂ ਅੱਗੇ ਹੱਥ ਜੋੜ ਕੇ ਅੱਜ ਸਾਧ ਅਸੀਂ ਸਾਰੇ ਰਲ ਕੇ ਬੇਨਤੀ ਕਰ ਲਵਾਂਗੇ।
ਸਾਧਨ ਕੀ ਸੋ ਮਰਜ਼ੀ ਮਾਨੈ, ਕਰੈ ਜਵਾਰ ਬਾਕਰੀ ਖਾਨੈ।
ਅੱਜ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਸਾਧੂਆਂ ਦੀ ਇਹ ਮਰਜ਼ੀ ਆ ਵੀ ਤੁਸੀਂ ਜਵਾਰੀ ਖਾ ਕੇ ਅੱਜ ਦਾ ਦਿਨ ਗੁਜ਼ਾਰ ਲਵੋ। ਅੱਗੇ ਰੋਜ਼ ਮਾਸ ਹੀ ਖਾਂਦੇ ਹੋ, ਅੱਜ ਜਵਾਰੀ ਖਾ ਲਓ, ਸਾਡੀ ਜਵਾਰੀ ਖਾ ਕੇ ਆਪਣਾ ਪੇਟ ਭਰ ਲਵੋ। ਇਹ ਬੇਨਤੀ ਤੁਹਾਡੇ ਬਾਜਾਂ ਨੂੰ ਕਰ ਲਵਾਂਗੇ।
ਅੰਨ ਸੰਗ ਤ੍ਰਿਪਤਾਓ ਸਾਰੇ,
ਅੱਜ ਅੰਨ ਦੇ ਨਾਲ ਹੀ ਸਾਰਿਆਂ ਨੂੰ ਤ੍ਰਿਪਤ ਕਰਾਂਗੇ।
ਮੋਹਰ ਲੀਜੀਆ ਆਪ ਹਾਰੇ,
ਮਹਾਰਾਜ ਫਿਰ ਬਾਅਦ ਵਿੱਚ ਤੁਸੀਂ ਵੀ ਸਾਡੇ ਕੋਲੋਂ ਆਹਾਰ ਭੋਜਨ ਲੈ ਲੈਣਾ।
ਸੰਤ ਸਾਧ ਤੇ ਗੁਰੂ ਉਚਾਰਾ, ਹਮ ਵੀ ਮਾਨੈ ਕਰੈ ਆਹਾਰਾ।
ਮਹਾਰਾਜ ਜੀ ਕਹਿਣ ਲੱਗੇ ਚੰਗਾ ਫਿਰ ਮਹੰਤ ਜੀ, ਜੇ ਸਾਡੇ ਬਾਜ ਮੰਨ ਗਏ ਤੇ ਫਿਰ ਅਸੀਂ ਵੀ ਮੰਨ ਜਾਂਗੇ, ਅਸੀਂ ਵੀ ਅੱਜ ਫਿਰ ਭੋਜਨ ਤੁਹਾਡੇ ਕੋਲੋਂ ਹੀ ਛਕਾਂਗੇ।
ਸੁਣ ਕੇ ਸਾਧਗੇ ਹਰ ਖਾਏ,
ਇਹ ਸੁਣ ਕੇ ਮਹੰਤ ਜੈਤ ਰਾਮ ਬੜਾ ਖੁਸ਼ ਹੋ ਕੇ ਵਾਪਸ ਗਿਆ ਆਪਣੇ ਦਿਓਰੇ ਤੇ।
ਤਿਆਰੀ ਕਰੀ ਸਕਲ ਵਿਦ ਜਾਏ,
ਜਾ ਕੇ ਸਕਲ ਪ੍ਰਕਾਰ ਨਾਲ ਸਾਰੀ ਤਿਆਰੀ ਕਰਵਾਈ, ਭੋਜਨ ਭੰਡਾਰਾ ਤਿਆਰ ਕਰਵਾਇਆ।
ਪਿੱਛੇ ਸਿੰਘ ਪਰਸ ਪਰ ਮਿਲ ਕਰ,
ਇੱਧਰ ਪਿੱਛੇ ਜਿਹੜੇ ਸਿੰਘ ਸਨ ਉਹ ਸਾਰੇ ਆਪਸ ਵਿੱਚ ਮਿਲ ਕੇ
ਕਰਿਓ ਵਿਵੇਕ ਵਿਚਾਰ ਰਹਿਤ ਧਰ।
ਉਹਨਾਂ ਸਿੰਘਾਂ ਨੇ ਆਪਸ ਵਿੱਚ ਰਲ ਕੇ ਵਿਚਾਰ ਕੀਤੀ, ਵਿਵੇਕ ਕੀਤਾ।
ਸ੍ਰੀ ਸਤ ਗੁਰ ਕੇ ਸੰਗ ਉਚਾਰੇ, ਜਬ ਆਏ ਤੁਮ ਦਾਦੂ ਦੁਆਰੇ।
ਜਦੋਂ ਚਲਾ ਗਿਆ ਨਾ ਜੈਤ ਰਾਮ ਸਿੰਘ, ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸਤਿਗੁਰੂ ਜੀ ਜਦੋਂ ਆਪਾਂ ਦਾਦੂ ਦੁਆਰੇ ਚੱਲ ਕੇ ਆਏ ਸੀ।
ਨਮੋ ਕਮਾਨ ਸਾਧ ਤੁਮ ਕੇਨੇ,
ਮਹਾਰਾਜ ਜੀ ਤੁਸੀਂ ਆਪਣੀ ਕਮਾਨ ਨਾਲ ਨਮਸਕਾਰ ਕੀਤੀ ਸੀ, ਦਾਦੂ ਦਾ ਜਿਹੜਾ ਦਿਓਰਾ ਸੀ ਉਹਨੂੰ ਕਮਾਨ ਦੇ ਨਾਲ ਮਹਾਰਾਜ ਜੀ ਤੁਸੀਂ ਨਮਸਕਾਰ ਕੀਤੀ ਸੀ।
ਰਹਿਤ ਮਹੀਨ ਖਾਲਸੇ ਚੀਨੀ,
ਮਹਾਰਾਜ ਇਹ ਜਿਹੜਾ ਕੰਮ ਹੈ ਇਹ ਰਹਿਤ ਨਹੀਂ ਹੈ, ਕਿਉਂਕਿ ਹੁਕਮ ਹੈ ਖਾਲਸੇ ਨੂੰ ਗੋਰ ਮੜੀ ਮਟ ਭੂਲ ਨਾ ਮਾਨਾ। ਤੇ ਬਈ ਤਾਂ ਗੋਰ ਹੀ ਹੈ ਨਾ, ਮੜੀ ਆ ਦਾਦੂ ਦੀਨ ਦਿਆਲ ਦਾ ਦਿਓਰਾ, ਉਹਨੂੰ ਤੁਸੀਂ ਕਮਾਨ ਨਾਲ ਨਮਸਕਾਰ ਕੀਤੀ, ਇਹ ਯੋਗ ਨਹੀਂ ਹੈ, ਇਹ ਖਾਲਸੇ ਦੀ ਰਹਿਤ ਨਹੀਂ ਹੈ।
ਭਏ ਉਚਿਤ ਦੇਵੇ ਤਨਖਾਓ,
ਇਸ ਕਰਕੇ ਮਹਾਰਾਜ ਜੀ ਤੁਹਾਨੂੰ ਤਨਖਾਹ ਲੱਗੇਗੀ, ਤੁਹਾਨੂੰ ਹੁਣ ਤਨਖਾਹ ਲਾਣੀ ਪਵੇਗੀ।
ਭੁੱਲ ਆਪ ਰਮਾਓ,
ਪਰ ਮਹਾਰਾਜ ਤੁਸੀਂ ਭੁੱਲ ਹੋ, ਸਦਾ ਹੀ ਭੁੱਲ ਹੋ, ਪਰ ਇਹ ਰੀਤ ਇਹ ਮਰਿਆਦਾ ਤੁਸੀਂ ਤਾਂ ਚਲਾ ਰਹੇ ਹੋ ਤਾਂ ਜੋ ਸਾਡੇ ਵਰਗੇ ਸਿੱਖਾਂ ਨੂੰ ਸੋਝੀ ਆਵੇ, ਸਾਨੂੰ ਸਮਝ ਆਵੇ।
ਬਖਸ਼ੋ ਜਗ ਔਗਨ ਸਮਦਾਏ, ਲਿਓ ਖਾਲਸੇ ਤੇ ਬਖਸ਼ਾਏ।
ਮਹਾਰਾਜ ਤੁਸੀਂ ਸਾਰੇ ਜਗਤ ਦੇ ਔਗਣਾਂ ਨੂੰ ਬਖਸ਼ਦੇ ਹੋ, ਪਰ ਆਪ ਤੁਸੀਂ ਜਾਣ ਬੁੱਝ ਕੇ ਏਦਾਂ ਦੀ ਖੇਡ ਵਰਤਾ ਦਿੰਦੇ ਹੋ ਤੇ ਫਿਰ ਖਾਲਸੇ ਕੋਲੋਂ ਤਨਖਾਹ ਲਵਾ ਕੇ ਆਪਣਾ ਆਪ ਬਖਸ਼ਾਉਂਦੇ ਹੋ। ਆਪੇ ਗੁਰੂ ਤੇ ਆਪੇ ਚੇਲਾ ਹੋਣ ਦਾ ਜਿਹੜਾ ਰੁਤਬਾ ਹੈ ਉਹ ਸੰਸਾਰ ਵਿੱਚ ਤੁਸੀਂ ਪ੍ਰਗਟ ਕਰਦੇ ਹੋ।
ਸੁਣ ਵਿਵੇਕ ਕੋ ਭੈ ਪਰਸੰਨ, ਕਹਿਓ ਕਿ ਗੁਰੂ ਖਾਲਸਾ ਧੰਨ।
ਸੁਣ ਕੇ ਵਿਵੇਕ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਗੁਰੂ ਕਾ ਖਾਲਸਾ ਧੰਨ ਹੈ, ਧਨ ਹੈ ਗੁਰੂ ਕਾ ਖਾਲਸਾ ਧਨ ਹੈ।
ਕਰੀ ਨਮੋ ਹਮ ਪਰਖਨੇਤ,
ਮਹਾਰਾਜ ਜੀ ਕਹਿੰਦੇ ਅਸੀਂ ਵੀ ਕਮਾਨ ਜਿਹੜੀ ਥੱਲੇ ਲਾਈ ਸੀ ਨਾ ਇਹ ਵੀ ਖਾਲਸੇ ਨੂੰ ਪਰਖਣ ਵਾਸਤੇ ਹੀ ਲਾਈ ਸੀ, ਇਹ ਖਾਲਸੇ ਨੂੰ ਪਰਖਣ ਵਾਸਤੇ ਅਸੀਂ ਕਮਾਨ ਨਾਲ ਨਮਸਕਾਰ ਕੀਤੀ ਹੈ।
ਭਈ ਸਿੰਘ ਕਹਿ ਨਹੀਂ ਸੁਚੇਤ,
ਅਸੀਂ ਦੇਖਣਾ ਚਾਹੁੰਦੇ ਸੀ ਕਿ ਸਾਡੇ ਸਿੰਘ ਸੁਚੇਤ ਹੋਏ ਨੇ ਕਿ ਨਹੀਂ ਹੋਏ, ਸਾਡੇ ਸਿੰਘ ਸਾਵਧਾਨ ਹੋਏ ਨੇ ਜਾਂ ਨਹੀਂ ਹੋਏ।
ਲਿਓ ਤਨਖਾਹ ਆਵਾਜ਼ ਸੁਣਾਓ,
ਹੁਕਮ ਕਰੋ ਖਾਲਸਾ ਜੀ ਮੈਂ ਕਿੰਨੀ ਤਨਖਾਹ ਹਾਜ਼ਰ ਕਰਾਂ, ਇਸ ਹੁਣੇ ਮੈਂ ਤਨਖਾਹ ਹਾਜ਼ਰ ਕਰਾਂਗਾ।
ਇਸ ਵਿਦ ਕੀ ਨਿਤ ਰਹਿਤ ਕਮਾਓ,
ਇਹੀ ਰਹਿਤ ਖਾਲਸੇ ਨੇ ਅੱਗੇ ਆਉਣ ਵਾਲੇ ਸਮੇਂ ਚ ਕਮਾਉਣੀ ਹੈ।
ਸਿੰਘ ਆਯੁਧ ਇੱਕ ਕੈਤਬ ਹੈ।
ਇੱਕ ਸ਼ਸਤਰਧਾਰੀ ਸਿੰਘ ਸੀ ਉਸ ਵੇਲੇ ਬੋਲਿਆ
5000 ਦਿਓ ਧਨ ਅਬੈ।
ਉਹ ਬੋਲਿਆ ਕਹਿੰਦੇ ਜੀ 5000 ਰੁਪਇਆ ਗੁਰੂ ਜੀ ਨੂੰ ਹੁਣੇ ਲਾਣਾ ਚਾਹੀਦਾ ਤਨਖਾਹ ਦਾ।
ਸੁਣਤ ਦੂਸਰੇ ਤਬੈ ਬਖਾਨਾ।
ਜਿਹੜਾ ਦੂਸਰਾ ਸਿੰਘ ਸੀ ਉਹ ਲਾਗਿਓ ਬੋਲਿਆ ਉਸ ਵੇਲੇ
ਤੁਮ ਇਹ ਭਾਕਿਓ ਦਰਬ ਮਾਨਾ।
ਕਹਿੰਦੇ ਵੀ ਤੂੰ ਇਹ ਪੈਸੇ ਬਹੁਤ ਜ਼ਿਆਦਾ ਦੱਸ ਦਿੱਤੇ ਨੇ, 5000 ਰੁਪਇਆ ਬਹੁਤ ਜ਼ਿਆਦਾ ਦੱਸ ਦਿੱਤਾ ਹੈ।
ਕਰੋ ਆਵਾਜ਼ 500 ਕੇਰੇ।
ਕਹਿਣ ਲੱਗਾ ਵੀ 500 ਰੁਪਇਆ ਕਹਿ ਦਿਓ ਬਹੁਤ ਹੈ, 5000 ਤਾਂ ਬਹੁਤ ਜ਼ਿਆਦਾ ਕਹਿ ਦਿੱਤਾ। ਕਹਿੰਦਾ 500 ਰੁਪਇਆ ਕਹਿ ਦਿਓ ਬਹੁਤ ਹੈ।
ਸੁਣ ਤੀਸਰ ਬੋਲਿਓ ਤਿਸ ਮੇਰੇ।
ਇਹ ਸੁਣ ਕੇ ਫਿਰ ਤੀਸਰਾ ਸਿੰਘ ਸੀ ਉਹ ਬੋਲਿਆ ਕਹਿਣ ਲੱਗਾ
ਬਹੁਤ 500 ਵੀ ਇਨ ਕਹਿਓ।
ਕਹਿੰਦਾ 500 ਰੁਪਇਆ ਵੀ ਬਹੁਤ ਜ਼ਿਆਦਾ ਹੈ
ਤੇ ਅਲਪ ਕਹਿਣ ਹਮ ਲਇਓ।
ਇਹਦੇ ਤੋਂ ਵੀ ਥੋੜੇ ਕਹਿਣੇ ਚਾਹੀਦੇ ਹਨ।
ਸੁਣ ਚੌਥੋ ਬੋਲਿਓ ਸਭ ਮਾਓ।
ਫਿਰ ਚੌਥਾ ਸਿੰਘ ਬੋਲਿਆ ਕਹਿਣ ਲੱਗਾ
ਗੁਰ ਟਿਕ ਤਨ ਕੀ ਨਹੀਂ ਪਰਵਾਓ।
ਕਹਿੰਦੇ ਸਤਿਗੁਰਾਂ ਕੋਲ ਕਿਹੜਾ ਪਰਵਾਹ ਹੈ ਪੈਸਿਆਂ ਦੀ, ਇੱਥੇ ਮਹਾਰਾਜ ਜੀ ਕੋਲ ਕਿਹੜਾ ਕਮੀ ਹੈ।
ਪੰਚਮ ਕਹਿ 5 ਲੱਖ ਲਾਵੋ ਅਬ ਹੀ ਦਰਬ ਗੁਰੂ ਤੇ ਪਾਵੋ।
ਪੰਜਵਾਂ ਸਿੰਘ, ਕਿਉਂਕਿ 5 ਸਿੰਘ ਲਾਉਂਦੇ ਨੇ ਨਾ ਵਿਵੇਕ, ਤੇ ਪੰਜਵਾਂ ਬੋਲਿਆ ਕਹਿਣ ਲੱਗਾ ਗੁਰੂ ਸਾਹਿਬ ਨੂੰ 5 ਲੱਖ ਰੁਪਇਆ ਲਾ ਦਿਓ ਤਨਖਾਹ, ਤੇ ਜੇ 5 ਲੱਖ ਲਾਓਗੇ ਤੇ 5 ਲੱਖ ਵੀ ਹੁਣੇ ਗੁਰੂ ਜੀ ਪਾਸੋਂ ਮਿਲ ਜਾਏਗਾ।
ਹੁਣ ਤਾਂ ਖਾਲਸੇ ਸਕਲ ਵਿਚਾਰੇ।
ਖਾਲਸੇ ਨੇ ਸੁਣ ਕੇ ਸਾਰਿਆਂ ਨੇ ਵਿਚਾਰ ਕੀਤੀ,
ਕਰ ਮਸਲਤ ਕੋ ਬੋਰ ਉਚਾਰਿਓ।
ਸਲਾਹ ਕਰਕੇ ਉਸ ਵੇਲੇ ਫਿਰ ਬੋਲੇ ਕਹਿਣ ਲੱਗੇ
ਕਹੋ ਜਿਤਕ ਗੁਰ ਦੇ ਧਨ ਤੇਤੋ ਪੁਨ ਸਿੰਘਨ ਕੋ ਲਾਗੈ ਏਤੋ।
ਕਹਿੰਦੇ ਵੀ ਕਹਿਣ ਨੂੰ ਕਹਿ ਦਿਓ 5 ਲੱਖ ਗੁਰੂ ਸਾਹਿਬ ਨੂੰ ਹੁਣੇ, ਪਰ ਯਾਦ ਰੱਖਿਓ ਕੱਲ ਨੂੰ ਜੇ ਕਿਸੇ ਸਿੰਘ ਕੋਲੋਂ ਕੋਈ ਗਲਤੀ ਹੋ ਗਈ ਨਾ ਤੇ ਫਿਰ ਸਿੰਘਾਂ ਨੂੰ ਵੀ 5-5 ਲੱਖ ਹੀ ਤਨਖਾਹ ਲੱਗਿਆ ਕਰੇਗੀ। ਹੁਣ ਇਹ ਵੇਖ ਲਓ ਵੀ ਦੇ ਲਿਆ ਕਰੋਗੇ, ਸਤਿਗੁਰੂ ਜੀ ਤਾਂ ਦੇ ਦੇਣਗੇ 5 ਲੱਖ, ਕੱਲ ਨੂੰ ਤੁਹਾਨੂੰ ਲੱਗ ਗਈ ਤਨਖਾਹ ਤੇ ਤੁਸੀਂ ਕਿੱਥੋਂ ਦਿਓਗੇ। ਇਸ ਕਰਕੇ ਓਨੀ ਕੁ ਤਨਖਾਹ ਲਾਇਓ ਜਿੰਨੀ ਕੁ ਕੱਲ ਨੂੰ ਤੁਸੀਂ ਦੇ ਵੀ ਸਕਦੇ, ਕਿਉਂਕਿ ਇਹ ਤਾਂ ਆਦਾਨ ਪ੍ਰਦਾਨ ਹੈ, ਅੱਜ ਤੁਸੀਂ ਲਾ ਰਹੇ ਹੋ ਕੱਲ ਨੂੰ ਤੁਹਾਨੂੰ ਵੀ ਲੱਗ ਸਕਦੀ ਹੈ। ਹਾਂਜੀ,
ਕੋ ਦੇ ਸਕੈ ਨਾ ਕਰੋ ਵਿਚਾਰਨ,
ਕੋਈ ਦੇ ਸਕਦਾ ਇਹ ਵਿਚਾਰ ਕਰਕੇ ਵੇਖੋ।
ਜਾਂ ਤੇ ਕੀਜੈ ਉਚਿਤ ਉਚਾਰਨ,
ਇਸ ਕਰਕੇ ਉਚਿਤ ਉਚਾਰਨ ਕਰੋ, ਕੋਈ ਸਹੀ ਤਨਖਾਹ ਲਾਵੋ।
ਤਬ ਸਭ ਸਮਝੇ ਕਰੀ ਆਵਾਜ਼,
ਉਸ ਵੇਲੇ ਸਭ ਨੇ ਗੱਲ ਸਮਝੀ ਤੇ ਇਹ ਆਵਾਜ਼ ਕੀਤੀ
ਸਵਾ ਸੈ ਧਨ ਮਹਾਰਾਜ।
ਕਹਿਣ ਲੱਗੇ ਮਹਾਰਾਜ 125 ਰੁਪਇਆ ਆਪ ਜੀ ਨੂੰ ਤਨਖਾਹ ਲਾਈ ਜਾਂਦੀ ਹੈ, 125 ਰੁਪਇਆ ਉਹ ਆਪ ਜੀ ਪਾਸੋਂ ਲਿਆ ਜਾਏਗਾ।
ਸਤਿਗੁਰ ਕਰ ਮਨਜ਼ੂਰ ਤਨਖਾਹ।
ਮਹਾਰਾਜ ਜੀ ਨੇ ਉਹ ਤਨਖਾਹ ਮਨਜ਼ੂਰ ਕੀਤੀ ਜੋ ਖਾਲਸੇ ਨੇ ਲਾਈ।
ਤੀਨੋ ਸਰਬ ਖਾਲਸੇ ਪਾਓ।
ਔਰ ਮਹਾਰਾਜ ਜੀ ਨੇ ਖਾਲਸੇ ਨੂੰ 125 ਰੁਪਇਆ ਹਾਜ਼ਰ ਕਰ ਦਿੱਤਾ।
ਸਿੰਘਾਂ ਨੇ ਕਰ ਕਾਰ ਲਗਾਇਓ।
ਸਿੰਘਾਂ ਨੇ ਉਹ ਪੈਸੇ ਲੈ ਕੇ ਕੰਮ ਚਲਾ ਦਿੱਤੇ, ਇਹਨੇ ਵੀ ਆਪਣੇ ਵਾਸਤੇ ਵਰਤੇ, ਉਹਨਾਂ ਨੇ ਵੀ ਉਹ ਪੈਸੇ ਗੁਰੂ ਘਰ ਦੀ ਜਿਹੜੀ ਸੇਵਾ ਸੀ ਉਹਦੇ ਵਿੱਚ ਲਾਏ।
ਲੰਗਰ ਕੋ ਤੰਬੂ ਬਨਵਾਇਓ।
ਸਿੰਘਾਂ ਨੇ ਲੰਗਰ ਦਾ ਇੱਕ ਬੜਾ ਵਧੀਆ ਤੰਬੂ ਤਿਆਰ ਕਰਵਾ ਲਿਆ। ਲੰਗਰ ਵਾਸਤੇ ਤੰਬੂ ਚਾਹੀਦਾ ਸੀ, ਤੰਬੂ ਤਿਆਰ ਕਰਵਾ ਲਿਆ ਉਸ ਪੈਸਿਆਂ ਦਾ।
ਰਿਰੇ ਪ੍ਰਸੰਨ ਕਿਰਪਾ ਨਿਧ ਤਵੈ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਸਿੰਘਾਂ ਨੂੰ ਵੇਖ ਕੇ।
ਭਇਓ ਸੁਚੇਤ ਖਾਲਸਾ ਅਵੈ।
ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸੁਚੇਤ ਹੋ ਗਿਆ ਹੈ।
ਦੋਹੇਰਾ 500 ਕੀ ਭੇਟ ਦੇ ਪ੍ਰਭ ਜੀ ਸਿੱਖ ਤਨਖਾਹ, ਹਮ ਚੀਨੀ ਸੋ ਜੋ ਦੇਨਾ ਹਿਤ ਤਿਸ ਕੀ ਪੂੰਜੀ ਸਵਾ।
ਮਹਾਰਾਜ ਜੀ ਨੇ ਆਖਿਆ ਭਾਈ ਆ ਲੋ 500 ਰੁਪਇਆ ਹੋਰ ਸਾਡੇ ਵੱਲੋਂ, ਹੋਰ ਸੇਵਾ ਵਾਸਤੇ ਦੇ ਦਿੱਤਾ, ਤੇ ਨਾਲੇ ਮਹਾਰਾਜ ਜੀ ਨੇ ਸਿਖਾਇਆ ਕਿ ਜੇ ਤਨਖਾਹ ਸਾਨੂੰ ਲੱਗੀ ਤੇ ਅਸੀਂ ਵੀ ਦਿੱਤੀ ਹੈ, ਆਉਣ ਵਾਲੇ ਸਮੇਂ ਚ ਜੇ ਕਿਸੇ ਸਿੱਖ ਨੂੰ ਤਨਖਾਹ ਲੱਗਦੀ ਹੈ ਤੇ ਉਹ ਤਨਖਾਹ ਨਹੀਂ ਲਾਉਂਦਾ, ਭੇਟ ਕਰਦਾ, ਸੇਵਾ ਨਹੀਂ ਕਰਦਾ, ਤਾਂ ਉਹਦੀ ਜਿੰਨੀ ਵੀ ਪੂੰਜੀ ਆ ਸਾਰੀ ਸਵਾਹ ਹੋ ਜਾਏਗੀ, ਉਹਦਾ ਸਭ ਕੁਝ ਨਸ਼ਟ ਹੋ ਜਾਏਗਾ। ਇਹ ਮਹਾਰਾਜ ਜੀ ਨੇ ਮਰਿਆਦਾ ਚਲਾਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ।